ਦਵੰਦਵਾਦੀ ਭੌਤਿਕਵਾਦ ਤੇ ਇਤਿਹਾਸਿਕ ਭੌਤਿਕਵਾਦ ਬਾਰੇ ਗੱਲ ਕਰਦੇ ਹਾਂ, ਸਾਡੇ ਸਾਹਮਣੇ ਮਤਲਬ ਕੁਝ ਗੱਲਾਂ ਸਾਨੂੰ ਇਸ ਤਰ੍ਹਾਂ ਯਾਦ ਹੋਣੀਆਂ ਚਾਹੀਦੀਆਂ ਨੇ ਸਾਥੀਆਂ ਨੂੰ ਕਿ ਇੱਕ ਖਾਸ, ਕਿਉਂਕਿ ਸਵਾਲ ਵਿਚਾਰਧਾਰਾ ਦਾ ਬਹੁਤ ਵੱਡਾ ਆ, ਵਿਚਾਰਧਾਰਾ ਦੇ ਮਾਮਲੇ ਵਿੱਚ ਬਹੁਤ ਵੱਡਾ, ਬਹੁਤ ਵੱਡੀਆਂ ਜਿਹੜੀਆਂ ਲਹਿਰਾਂ ਨੇ ਬੇਹੱਦ ਇਮਾਨਦਾਰੀ ਨਾਲ ਜਨਤਾ ਦੀਆਂ ਜਿਹੜੀਆਂ ਹੈਗੀਆਂ ਸ਼ਮੂਲੀਅਤ ਦੇ ਬਾਵਜੂਦ ਵਿਚਾਰਧਾਰਕ ਥਿੜਕਣਾ ਕਰਕੇ, ਵਿਚਾਰਧਾਰਕ ਕਮਜ਼ੋਰੀਆਂ ਕਰਕੇ, ਤੇ ਜਾਂ ਉਹਦੇ ਆਪਣੇ ਇੰਗਲ ਮਾਰਕਸ ਇੰਗਲ ਨੇ ਜਿਹੜਾ ਜਵਾਬ ਦਿੱਤਾ ਸੀ ਉਹਦਾ, ਉਹਦੇ ਵਿਚਾਰਧਾਰਕ ਕੰਗਾਲੀ ਕਰਕੇ ਉਹ ਜਿਹੜੀਆਂ ਹੈਗੀਆਂ ਉਹ ਉਖੜ ਗਈਆਂ। ਇਸ ਵਾਸਤੇ ਦਵੰਦਵਾਦੀ ਭੌਤਿਕਵਾਦ ਤੇ ਇਤਿਹਾਸਿਕ ਭੌਤਿਕਵਾਦ ਦੀ ਗੱਲ ਕਰਦੇ ਹਾਂ, ਸਾਨੂੰ ਸਭ ਤੋਂ ਪਹਿਲਾਂ ਦਵੰਦਵਾਦੀ ਦ੍ਰਿਸ਼ਟੀਕੋਣ ਜਿਹੜਾ ਸਾਡਾ ਉਹ ਦਵੰਦਵਾਦ ਭੌਤਿਕਵਾਦ ਦਾ ਕੀ ਮਤਲਬ ਹੈ। ਪਹਿਲੀ ਗੱਲ ਸਾਡਾ ਬੁਨਿਆਦੀ ਪਹਿਲੀ ਗੱਲ ਇੱਥੋਂ ਸ਼ੁਰੂ ਹੁੰਦੀ ਆ ਕਿ ਦਵੰਦਵਾਦੀ ਭੌਤਿਕਵਾਦ ਦੇ ਵਿੱਚ ਦੋ ਚੀਜ਼ਾਂ ਨੇ। ਭੌਤਿਕਵਾਦ ਦਾ ਮਤਲਬ ਇਹ ਆ ਕਿ ਦੁਨੀਆਂ ਦੇ ਵਿੱਚ ਜਿੰਨੇ ਵੀ ਫਲਸਫੇ ਨੇ ਉਹਨਾਂ ਦੇ ਅਸੀਂ ਵੰਡ ਕਰ ਦਿੰਦੇ ਹਾਂ। ਕੁਝ ਫਲਸਫੇ ਪਦਾਰਥ ਨੂੰ ਪਹਿਲਾਂ ਕਹਿੰਦੇ ਆ ਕਿ ਪਦਾਰਥ ਬੁਨਿਆਦੀ ਚੀਜ਼ ਆ, ਜਿਹੜੀ ਚੇਤਨਾ ਹੈ ਇਹ ਪਦਾਰਥ ਦੀ ਪੈਦਾਵਾਰ ਆ, ਇਹਦੇ ਨਾਲ ਹੀ ਪੂਰੀ ਵੰਡ ਹੋ ਜਾਂਦੀ ਹੈ। ਅਸੀਂ ਇਸ ਸਕੂਲ ਨੂੰ ਚਲਾਉਣ ਵਾਲੇ ਜਿਹੜੇ ਸਾਥੀ, ਇਹਦੇ ਬਾਰੇ ਬੜੀ ਲੰਮੀ ਤੇ ਬਹੁਤ ਕਲਾਸਾਂ ਤੋਂ ਬਾਅਦ ਇਹ ਗੱਲ ਮਤਲਬ ਇਸ ਨਤੀਜੇ ਤੇ ਪਹੁੰਚੇ ਹਾਂ ਕਿ ਵਿਚਾਰਵਾਦੀ ਫਲਸਫੇ ਦੇ ਮੁਕਾਬਲੇ ਜਿਹੜੇ ਭੌਤਿਕਵਾਦੀ ਫਲਸਫੇ ਨੇ, ਇਹ ਹੀ ਮਤਲਬ ਜਿਹੜਾ ਹੈਗਾ ਸਹੀ ਪ੍ਰਕਿਰਤੀ ਦੇ, ਸਮਾਜ ਦੇ ਤੇ ਇਹਦੇ ਜਿਹੜੇ ਹੈਗੇ ਚਿੰਤਨ ਦੇ ਖੇਤਰ ਚ ਨਿਯਮਾਂ ਨੂੰ ਸਹੀ ਮਤਲਬ ਜਿਹੜਾ ਹੈਗਾ ਉਹ ਜਾਣਨ ਦੇ ਸਮਰੱਥ ਬੰਦੇ ਨੂੰ ਬਣਾਉਂਦੇ। ਇਸ ਵਾਸਤੇ ਇੱਥੇ ਅਸੀਂ ਉਹਨੂੰ ਵਿਚਾਰ ਦੇ ਮਾਮਲੇ ਚ ਅਸੀਂ ਭੌਤਿਕ ਜਗਤ ਜਿਹੜੀ ਹੈਗੀ ਆ, ਮੈਟਰ ਆ, ਪਦਾਰਥ ਆ, ਉਹ ਪਹਿਲਾਂ ਹੈ ਤੇ ਚੇਤਨਾ ਉਹਦੀ ਪੈਦਾਵਾਰ ਹੈ, ਇਸ ਗੱਲ ਨੂੰ ਮਿੱਥ ਕੇ ਚੱਲਦੇ ਹਾਂ। ਔਰ ਦਵੰਦਵਾਦੀ ਭੌਤਿਕਵਾਦ ਕਿਉਂ ਆ? ਕਿਉਂਕਿ ਭੌਤਿਕਵਾਦ ਦੇ ਵਿੱਚ ਵੀ ਵਿਚਾਰਧਾਰਾ ਜਿਹੜੀ ਹੈਗੀ ਮਕੈਨੀਕਲ ਭੌਤਿਕਵਾਦ ਕਈ ਕਿਸਮ ਦੇ ਜਿਹੜੇ ਹੈਗੇ ਨੇ ਦਵੰਦ, ਇਹਦੇ ਸੋਚਣ ਦੀ ਜਿਹੜੀ ਸਾਡੀ ਵਿਧੀ ਆ ਉਹ ਦਵੰਦਵਾਦੀ ਹੈ। ਦਵੰਦਵਾਦੀ ਵਿਧੀ ਕੀ? ਵਾਰ ਵਾਰ ਅਸੀਂ ਜਿੱਥੇ ਜ਼ੋਰ ਦਿੰਦੇ ਹਾਂ, ਦਵੰਦਵਾਦੀ ਵਿਧੀ ਇਹ ਆ ਕਿ ਕੋਈ ਵੀ ਵਰਤਾਰਾ ਆਪਣੇ ਆਪ ਵਿੱਚ ਆਈਸੋਲੇਸ਼ਨ 'ਚ ਨਹੀਂ ਗਾ, ਹਰ ਇੱਕ ਵਰਤਾਰਾ ਇਤਿਹਾਸਕ ਆ, ਗਤੀ 'ਚ ਆ। ਇਤਿਹਾਸਿਕ ਦਾ ਮਤਲਬ ਵੀ ਹਰ ਵਰਤਾਰਾ ਜਿਹੜਾ ਕੋਈ ਫਨੋਮਨਾ ਉਹਨੂੰ ਅਸੀਂ ਅੱਡ ਕਰਕੇ ਨਹੀਂ ਸੋਚ ਸਕਦੇ। ਕੋਈ ਵਿਅਕਤੀ ਆ, ਕੋਈ ਘਟਨਾ ਹੈ, ਕੋਈ ਵਰਤਾਰਾ ਹੈ, ਜਦੋਂ ਵੀ ਉਹਦੇ ਬਾਰੇ ਗੱਲ ਕਰਨੀ ਉਹਦਾ ਇੱਕ ਇਤਿਹਾਸ ਆ, ਉਹਦਾ ਇੱਕ ਬੀਤਿਆ ਹੈ, ਉਹਦਾ ਇੱਕ ਵਰਤਮਾਨ ਚੱਲ ਰਿਹਾ, ਇੱਕ ਉਹਦਾ ਅੱਗੇ ਜਿਹੜਾ ਹੈਗਾ ਭਵਿੱਖ ਤੈਅ ਹੋ ਰਿਹਾ। ਕੋਈ ਚਾਹੇ ਵਿਚਾਰ ਹੈ, ਚਾਹੇ ਕੋਈ ਭੌਤਿਕ ਵਰਤਾਰਾ ਹੈ, ਚਾਹੇ ਕੋਈ ਵਿਚਾਰਧਾਰਕ ਵਰਤਾਰਾ ਹੈ, ਚਾਹੇ ਕੋਈ ਭੌਤਿਕ ਵਰਤਾਰਾ, ਉਹ ਮਤਲਬ ਦਵੰਦਵਾਦ ਦੇ ਤਿੰਨ ਨਿਯਮ ਜਿਹੜੇ ਵਾਰ ਵਾਰ ਅਸੀਂ ਪੱਕੇ ਕਰਾਉਣਾ ਚਾਹੁੰਦੇ ਸਾਥੀਆਂ ਨੂੰ ਕਿ ਹਰ ਵਰਤਾਰੇ ਨੂੰ ਇਤਿਹਾਸਿਕ ਚੌਕਟੇ 'ਚ ਰੱਖ ਕੇ, ਔਰ ਦੂਸਰਾ ਹਰ ਵਰਤਾਰਾ ਅੰਤਰ ਸੰਬੰਧਿਤ ਆ, ਕੋਈ ਵੀ ਆਪਣੇ ਆਪ ਵਿੱਚ ਨਹੀਂ ਗਾ, ਅੰਤਰ ਸੰਬੰਧਿਤ ਆ, ਕੋਈ ਨਹੀਂ, ਹਰ ਵਰਤਾਰਾ ਅੰਤਰ ਸੰਬੰਧਿਤ ਆ, ਯਾਨੀ ਹਰ ਵਰਤਾਰੇ ਦੇ ਅੰਦਰੂਨੀ ਤੇ ਬਾਹਰੀ ਲਾ ਆਫ ਇੰਟਰ ਕਨੈਕਸ਼ਨ ਜਿਹਨੂੰ ਆਉਂਦੇ ਆ, ਉਹਦੇ ਅੰਦਰੂਨੀ ਤੇ ਬਾਹਰੀ ਅੰਤਰ ਸੰਬੰਧ ਨੇ, ਔਰ ਇਹ ਮਤਲਬ ਬੜੀ ਜ਼ਰੂਰੀ ਚੀਜ਼ ਆ। ਹੁਣ ਇਹਦਾ ਕੀ ਮਤਲਬ, ਚਾਹੇ ਉਹ ਨਿਰਜੀਵ ਨੇਚਰ ਵਿੱਚ ਵਾਪਰ ਰਿਹਾ ਵਰਤਾਰਾ, ਜਿਵੇਂ ਐਟਮ ਹੈ ਉਹਦੇ ਵਿੱਚ ਇੱਕ ਅੰਦਰੂਨੀ ਮਤਲਬ ਉਹਦੇ ਵਿੱਚ ਅੰਦਰੂਨੀ ਉਹਦੇ ਅੰਗ ਨੇ ਉਹਦੀਆਂ, ਉਹਦਾ ਬਾਹਰੀ ਲਿੰਕ ਆ, ਔਰ ਹਰ ਵਰਤਾਰਾ ਵਿਪਰੀਤਾਂ ਵਿੱਚ ਵਿਭਾਜਿਤ ਆ, ਵਿਪਰੀਤਾਂ ਦੀ ਏਕਤਾ, ਹਰ ਵਰਤਾਰੇ ਦੇ ਵਿੱਚ ਦੋ ਵਿਪਰੀਤ ਨੇ, ਵਿਰੋਧ ਨੇ, ਔਰ ਵਿਰੋਧਾਂ ਦੇ ਵਿੱਚ ਜਿਹੜਾ ਸਟਰਗਲ ਆ ਉਹ ਇੱਕ ਏਕਤਾ ਨਿਰਮਿਤ ਕਰਦੇ ਤੇ ਉਹ ਵਰਤਾਰੇ ਨੂੰ ਤੈਅ ਕਰਦੇ ਆ। ਔਰ ਇਹ ਚੀਜ਼ ਜਿਹੜੀ ਹੈਗੀ ਹੈ, ਇਹ ਜਦੋਂ ਹਰ ਵਰਤਾਰੇ ਨੂੰ ਤੇ ਇਹ ਪੈਮਾਨਾ ਲਾਓਗੇ ਤੇ ਉਹ ਹੋ ਜਾਏਗਾ ਉਹਨੂੰ ਜਾਂਚਣ ਦੀ ਦਵੰਦਵਾਦੀ ਵਿਧੀ। ਇਸ ਵਾਸਤੇ ਸਾਡੀ ਪਹਿਲੇ ਇਤਿਹਾਸ ਨੂੰ ਜਾਂਚਣ ਦੀ ਜਿਹੜੀ ਸਾਡੀ ਵਿਧੀ ਆ ਉਹ ਆ ਦਵੰਦਵਾਦੀ ਭੌਤਿਕਵਾਦੀ। ਇਹਦਾ ਇਹ ਮਤਲਬ ਆ ਕਿ ਸਾਡਾ ਦ੍ਰਿਸ਼ਟੀਕੋਣ ਇਹ ਆ ਜਦੋਂ ਅਸੀਂ ਇਤਿਹਾਸ ਨੂੰ ਸਮਝਣਾ। ਹੁਣ ਦਵੰਦਵਾਦੀ ਭੌਤਿਕਵਾਦ ਨੂੰ ਜਦੋਂ ਅਸੀਂ ਲਾਗੂ ਕਰਨ ਦੀ ਗੱਲ ਕਰਦੇ ਹਾਂ, ਇਹਨਾਂ ਨੇ ਇੱਕ ਗੱਲ ਕਹੀ ਕਿ ਜਿਹੜੇ ਦਵੰਦਵਾਦੀ ਭੌਤਿਕਵਾਦੀ ਨਿਯਮ ਨੇ ਉਹ ਪ੍ਰਕਿਰਤੀ ਦੇ ਵਿੱਚ ਉਹ ਲਾਗੂ ਹੁੰਦੇ ਨੇ, ਉਹਨਾਂ ਨੂੰ ਨਾ ਆਜ਼ਾਦ ਕੀਤਾ ਜਾ ਸਕਦਾ, ਨਾ ਉਹਨਾਂ ਨੂੰ ਮਨਸੂਖ ਕੀਤਾ ਜਾ ਸਕਦਾ, ਨਾ ਉਹ ਨਿਯਮ ਨੇ ਪ੍ਰਕਿਰਤੀ 'ਚ ਵਰਕ ਕਰ ਰਹੇ। ਉਹ ਜਿਹੜੇ ਮਤਲਬ ਮਾਰਕਸ ਨੇ ਇੰਗਲਸ ਨੇ ਉਹਨਾਂ ਨੂੰ ਖੋਜਿਆ, ਉਹ ਖੋਜਿਆ ਇਸ ਆਧਾਰ 'ਤੇ ਨਹੀਂ ਵੀ ਉਹਨਾਂ ਦੇ ਦਿਮਾਗ 'ਚ ਇੱਕ ਦਿਨ ਪੈਗੰਬਰੀ ਆਦੇਸ਼ ਆ ਗਏ। ਉਹਨਾਂ ਨੇ ਪੂਰੇ ਜਿਹੜਾ ਹੈਗਾ ਸਮਾਜ ਦਾ ਗਿਆਨ ਆ, ਵਿਗਿਆਨ ਦੇ ਖੇਤਰ ਵਿੱਚ, ਹਰ ਖੇਤਰ 'ਚ, ਫਲਸਫੇ ਦੇ ਖੇਤਰ ਵਿੱਚ, ਉਹ ਸਾਰੇ ਗਿਆਨ ਦੇ ਵਿਕਾਸ ਇੱਥੇ ਪਹੁੰਚਿਆ ਕਿ ਉਹਨਾਂ ਨੇ ਜਿਹੜੀ ਪ੍ਰਕਿਰਤੀ ਦੇ ਵਿਕਾਸ ਦੇ ਕੁਝ ਨਿਯਮ ਖੋਜ ਲਏ। ਉਹ ਜਿਹੜੇ ਨਿਯਮ ਨੇ, ਅੱਜ ਅਸੀਂ ਉਹਨਾਂ ਦੀ ਵਿਆਖਿਆ ਨਹੀਂ ਕਰਾਂਗਾ, ਉਹ ਨਿਯਮ ਦਵੰਦਵਾਦੀ ਭੌਤਿਕਵਾਦੀ ਨਿਯਮ ਨੇ, ਉਹ ਤਿੰਨ ਨੇਚਰ 'ਚ ਲਾਗੂ ਹੁੰਦੇ ਨੇ ਐਜ਼ ਸੱਚ, ਉਸੇ ਤਰ੍ਹਾਂ ਹੀ ਉਹ ਕੁਦਰਤ ਪ੍ਰਕਿਰਤੀ ਦੇ ਵਿੱਚ ਲਾਗੂ ਹੁੰਦੇ ਨੇ ਨਿਰਜੀਵ ਪ੍ਰਕਿਰਤੀ 'ਚ, ਔਰ ਉਸ ਉਹ ਨਿਯਮ ਇੱਕ ਵਿਸ਼ੇਸ਼ ਪ੍ਰਸਥਿਤੀਆਂ ਵਿੱਚ ਉਸ ਤੋਂ ਉੱਤੇ ਜਾ ਕੇ ਫਿਰ ਸਮਾਜ 'ਚ ਵੀ ਲਾਗੂ ਹੁੰਦੇ ਆ। ਜਿਵੇਂ ਇਹਨਾਂ ਨੇ ਤੁਹਾਨੂੰ ਸਮਝਾਇਆ ਕਿ ਸਮਾਜ ਦੇ ਵਿੱਚ ਜਦੋਂ ਲਾਗੂ ਹੁੰਦੇ, ਕਿਉਂਕਿ ਸਮਾਜ ਸਮਾਜਿਕ ਵਰਤਾਰਾ ਇੱਕ ਇਤਿਹਾਸਿਕ ਵਰਤਾਰਾ ਹੈ, ਉਹਦੇ ਵਿੱਚ ਵੱਖ ਵੱਖ ਸਟੇਜਾਂ 'ਚ ਉਹਨਾਂ ਦੇ ਅਸੀਂ ਉਹਨਾਂ ਨੂੰ ਲਾਗੂ ਹੋਣ ਦੀਆਂ ਜਿਹੜੀਆਂ ਉਹਨਾਂ ਦੀਆਂ ਕੰਡੀਸ਼ਨਾਂ ਨੇ, ਪਰ ਬੁਨਿਆਦੀ ਨਿਯਮ ਉਹ ਵਰਕ ਕਰਦੇ ਆ। ਉਹਦੇ ਵਿੱਚ ਜਿਹੜੀ ਵਿਭਿੰਨਤਾ ਅਸੀਂ ਵੇਖਦੇ ਹਾਂ ਅਲੱਗ ਅਲੱਗ ਸਥਿਤੀ 'ਚ ਉਹ ਅਲੱਗ ਅਲੱਗ ਤਰ੍ਹਾਂ ਦੀ ਜਿਹੜੀ ਹੈਗੀ ਆ ਉਹ ਕਿਵੇਂ ਮਤਲਬ ਉਹਨਾਂ ਦੇ ਵਿੱਚ ਉਹ ਵਰਕ ਕਰਦੇ ਨੇ ਉਹਦੇ ਵਿੱਚ ਫਰਕ ਹੋ ਸਕਦਾ ਕਾਰਨ ਕਿ ਇਤਿਹਾਸਿਕ ਪ੍ਰਸਥਿਤੀਆਂ 'ਚ ਫਰਕ ਹੋਣ ਕਰਕੇ ਤੇ ਨੇਚਰ ਦੇ ਵਿੱਚ ਤੇ ਉਹ ਉਸ ਤਰ੍ਹਾਂ ਅਲੱਗ ਹੁੰਦੇ ਆ ਔਰ ਇਹੋ ਜਦੋਂ ਬੜੇ ਉੱਚ ਪੱਧਰ ਤੇ ਜਾ ਕੇ ਸੰਸਕ੍ਰਿਤੀ ਦੇ ਖੇਤਰ ਵਿੱਚ ਚਿੰਤਨ ਦੇ ਖੇਤਰ ਵਿੱਚ ਅਸੀਂ ਦਵੰਦਵਾਦੀ ਭੌਤਿਕਵਾਦੀ ਵਰਤਾਰਾ ਪ੍ਰਕਿਰਤੀ ਵਿੱਚ ਸਮਾਜ ਵਿੱਚ ਤੇ ਚਿੰਤਨ ਦੇ ਖੇਤਰ ਵਿੱਚ ਅਸੀਂ ਤਿੰਨਾਂ ਪੱਧਰਾਂ ਤੇ ਅਸੀਂ ਇਹਨਾਂ ਨੂੰ ਅਲੱਗ ਬੜੇ ਸਿਖਰ ਤੇ ਜਾ ਕੇ ਉਹ ਚਿੰਤਨ ਦੇ ਖੇਤਰ 'ਚ ਵੀ ਵਿਚਾਰਾਂ ਦੇ ਖੇਤਰ 'ਚ ਵੀ ਇਹ ਜਿਹੜਾ ਹੈਗਾ ਇਹ ਮੈਂ ਸੰਖੇਪ ਜਿਹਾ ਤਾਂ ਦੱਸ ਰਿਹਾ ਵੀ ਇਹ ਜਿਵੇਂ ਇਹ ਗੱਲਾਂ ਉਹਨਾਂ ਜਿਹੜੀਆਂ ਸਾਨੂੰ ਹਰ ਵੇਲੇ ਨਹੀਂ ਭੁੱਲਣੀਆਂ ਕਦੀ ਵੀ ਨਹੀਂ ਦਿਮਾਗ 'ਚੋਂ ਨਿਕਲਣੀ ਚਾਹੀਦੀ ਔਰ ਹੁਣ ਜਿਹੜੀ ਇਹਦੇ ਇਸ ਸੰਬੰਧ ਵਿੱਚ ਮੈਂ ਗੱਲ ਜਦੋਂ ਅਸੀਂ ਇਸ ਦਵੰਦਵਾਦੀ ਭੌਤਿਕਵਾਦੀ ਵਿਚਾਰਧਾਰਾ ਨੂੰ ਇਤਿਹਾਸ ਤੇ ਲਾਗੂ ਕਰਦੇ ਹਾਂ ਤੇ ਇਹ ਦਵੰਦ ਇਹ ਹੈਗਾ ਇਤਿਹਾਸਿਕ ਭੌਤਿਕਵਾਦ ਔਰ ਮਾਰਕਸਵਾਦੀ ਚਿੰਤਕ ਇਹ ਸੋਚਦੇ ਨੇ ਕਿ ਇਤਿਹਾਸਿਕ ਜਿਹੜਾ ਹੈਗਾ ਇਤਿਹਾਸ ਦੀ ਸਾਰੀ ਧਾਰਾ ਨੂੰ ਕੋਈ ਰਾਜਿਆਂ ਰਜਵਾੜਿਆਂ ਕੁਝ ਵਿਅਕਤੀਆਂ ਕੁਝ ਨਾਇਕਾਂ ਦੀ ਮਤਲਬ ਇਤਿਹਾਸ ਨਹੀਂ ਉਹ ਇੱਕ ਮਤਲਬ ਜਿਹੜਾ ਹੈਗਾ ਉਹਦੇ ਤੇ ਸਾਰੇ ਨਿਯਮ ਲਾਗੂ ਹੁੰਦੇ ਨੇ ਜਿਹਨਾਂ ਨਿਯਮਾਂ ਨਾਲ ਅਸੀਂ ਉਹ ਲੱਭਦੇ ਹਾਂ ਕਿ ਪੂਰੇ ਦਾ ਪੂਰਾ ਸਮਾਜ ਆਦਮ ਸਮਾਜ ਤੋਂ ਬਾਅਦ ਜਮਾਤੀ ਜਮਾਤਾਂ ਵਿੱਚ ਵੰਡਿਆ ਸਮਾਜ ਆ ਜਮਾਤੀ ਸੰਘਰਸ਼ਾਂ ਦਾ ਸਮਾਜ ਇਤਿਹਾਸ ਆ ਸਾਰੇ ਮਨੁੱਖੀ ਜਿਹੜਾ ਸਾਡੇ ਸੱਭਿਆ ਜਿਵੇਂ ਮੈਨੀਫੈਸਟੋ 'ਚ ਲਿਖਿਆ ਸਾਡੇ ਸੱਭਿਆ ਸਮਾਜਾਂ ਦਾ ਇਤਿਹਾਸ ਜਮਾਤੀ ਸੰਘਰਸ਼ਾਂ ਦਾ ਇਤਿਹਾਸ ਆ ਔਰ ਸਾਰੇ ਦਾ ਵਿਸ਼ਲੇਸ਼ਣ ਕਰਦੇ ਹਾਂ ਜਦੋਂ ਅਸੀਂ ਉਹਨੂੰ ਦਵੰਦਵਾਦੀ ਭੌਤਿਕਵਾਦੀ ਨਿਯਮਾਂ ਦੇ ਨਾ ਦੀ ਚੌਕ 'ਤੇ ਜੇ ਅਸੀਂ ਉਹਨੂੰ ਪਰਖਦੇ ਹਾਂ ਅਤੇ ਅਸੀਂ ਉਹ ਸਾਰੇ ਇਤਿਹਾਸ ਦੀ ਜਦੋਂ ਅਸੀਂ ਉਹਦੇ ਨਿਯਮਾਂ ਦੇ ਮੁਤਾਬਕ ਵਿਆਖਿਆ ਕਰਦੇ ਹਾਂ ਅਤੇ ਉਹ ਇਤਿਹਾਸਿਕ ਭੌਤਿਕਵਾਦੀ ਵਿਆਖਿਆ ਹੈ ਮਤਲਬ ਇਹ ਇੱਕ ਗੱਲ ਸਾਨੂੰ ਬੜੀ ਦਿਮਾਗ 'ਚ ਪਹਿਲਾਂ ਤਾਂ ਇਹਦਾ ਜਿਹੜਾ ਹੈਗਾ ਇਹ ਬਣਾਉਣੀ ਚਾਹੀਦੀ ਆ ਕਿਉਂਕਿ ਇਹਦੇ 'ਤੇ ਬਹੁਤ ਪਹਿਲਾਂ ਬਹਿਸ ਹੋ ਚੁੱਕੀ ਆ ਵੀ ਇਤਿਹਾਸਿਕ ਭੌਤਿਕਵਾਦੀ ਨਜ਼ਰੀਆ ਦੁਰਸਤ ਆ ਕਿ ਅਧਿਆਤਮਵਾਦੀ ਨਜ਼ਰੀਆ ਦੁਰਸਤ ਆ ਉਹਨੂੰ ਅਸੀਂ ਉਹ ਰੱਦ ਕਰਕੇ ਅੱਗੇ ਗੱਲ ਤੋਰਦੇ ਹਾਂ ਹੁਣ ਬਹੁਤ ਬੁਨਿਆਦੀ ਗੱਲ ਕੀਤੀ ਇੱਕ ਗੱਲ ਵਾਰ ਵਾਰ ਆਉਣੀ ਹੈ ਜਿਹੜੀ ਤੁਹਾਡੇ ਅਗਲੇ ਲੈਕਚਰਾਂ 'ਚ ਜਦੋਂ ਵੀ ਆਪਾਂ ਮਾਰਕਸ ਤੁਸੀਂ ਜਦੋਂ ਵੱਡੇ ਵਿਦਵਾਨਾਂ ਦੇ ਬਹਿਸਾਂ ਸੁਣੋਗੇ ਨੈੱਟ ਦੇ ਉੱਤੇ ਕਿਤੇ ਵੀ ਅਤੇ ਉਹਦੇ ਵਿੱਚ ਜਿਹੜੀ ਕੋਈ ਵਾਰ ਵਾਰ ਸ਼ਬਦ ਆਉਣੇ ਨੇ ਮੈਂ ਸਮਝਦਾ ਉਹਨਾਂ ਬਾਰੇ ਸਾਨੂੰ ਬਿਲਕੁਲ ਕਲੈਰਿਟੀ ਹੋਣੀ ਚਾਹੀਦੀ ਆ ਇਹਨਾਂ ਨੇ ਗੱਲ ਕੀਤੀ ਇੱਕ ਅਦੀਪੀਆ ਜਿਹੜਾ ਹੈਗਾ ਹੈ ਉਤਪਾਦਨ ਦੀ ਜਿਹੜੇ ਹੈਗੇ ਉਤਪਾਦਨ ਸੰਬੰਧਾਂ ਦੀ ਅਤੇ ਉਤਪਾਦਕ ਸ਼ਕਤੀਆਂ ਦੀ ਉਹਦੀ ਆਪਾਂ ਵਿਆਖਿਆ ਪੈਦਾਵਾਰੀ ਸ਼ਕਤੀਆਂ ਤੇ ਪੈਦਾਵਾਰੀ ਸੰਬੰਧ ਪੈਦਾਵਾਰੀ ਸ਼ਕਤੀਆਂ
ਰਿਲੇਸ਼ਨ
ਹਾਂ ਤੇ ਪੈਦਾਵਾਰੀ ਸੰਬੰਧ ਜਦ ਤੱਕ ਪੈਦਾਵਾਰੀ ਸ਼ਕਤੀਆਂ ਨੇ ਤੇ ਪੈਦਾਵਾਰੀ ਸੰਬੰਧ ਇਹ ਹਰ ਦੀ ਬੜੀ ਮਹੱਤਵਪੂਰਨ ਹਰ ਸਮਾਜ ਦੀ ਜਿਹੜੀ ਹੈਗੀ ਬੁਨਿਆਦੀ ਚੀਜ਼ ਆ ਕਿ ਮਨੁੱਖ ਆਦਮ ਮਨੁੱਖ ਜਾਂ ਸ਼ੁਰੂ ਤੋਂ ਜਦੋਂ ਮਨੁੱਖ ਬਣਿਆ ਉਹਨੇ ਮਤਲਬ ਜਿਹੜਾ ਹੈਗਾ ਜਿਉਂਦੇ ਰਹਿਣ ਲਈ ਉਤਪਾਦਨ ਜ਼ਰੂਰੀ ਸੀ ਜਿਉਂਦੇ ਰਹਿਣ ਲਈ ਉਹਨੂੰ ਪੈਦਾ ਕਿਰਤ ਕਰਨੀ ਜ਼ਰੂਰੀ ਮਨੁੱਖ ਅੱਡ ਹੀ ਉਦੋਂ ਹੁੰਦਾ ਜਦੋਂ ਕਿਰਤ ਕਰਨ ਲੱਗਦਾ ਯਾਨੀ ਪਸ਼ੂ ਜਗਤ ਨਾਲੋਂ ਅੱਡ ਉਹਨੂੰ ਕਿਰਤ ਦੀ ਪ੍ਰਕਿਰਿਆ ਕਰਦੀ ਉਹਦੇ ਹੱਥ ਸੁਤੰਤਰ ਹੁੰਦੇ ਆ ਹੱਥ ਸੁਤੰਤਰ ਹੋਣ ਤੋਂ ਬਾਅਦ ਉਹ ਹੱਥਾਂ ਨਾਲ ਕੰਮ ਕਿਰਿਆ ਸ਼ੁਰੂ ਕਰਦਾ ਆਜ਼ਾਦ ਬਣਾਉਣੇ ਸ਼ੁਰੂ ਕਰਦਾ ਅਤੇ ਉਹ ਕਿਰਤ ਦੀ ਪ੍ਰਕਿਰਿਆ 'ਚ ਪੈਂਦਾ ਯਾਨੀ ਕਿਰਤ ਦੀ ਪ੍ਰਕਿਰਿਆ ਆਪਣੇ ਆਪ ਵਿੱਚ ਇੱਕ ਐਸੀ ਪ੍ਰਕਿਰਿਆ ਸੀ ਜਿਹਦੇ ਵਿੱਚ ਉਹ ਇੱਕ ਦੂਜੇ ਨਾਲ ਸੰਵਾਦ ਸਥਾਪਿਤ ਕਰਨਾ ਜ਼ਰੂਰੀ ਸੀ ਉਹ ਇੱਕ ਸਹਿਕਾਰੀ ਪ੍ਰਕਿਰਿਆ ਸਾਂਝੀ ਪ੍ਰਕਿਰਿਆ ਸੀ ਸੰਪ੍ਰੇਸ਼ਣ ਜਿਹਨੂੰ ਹਿੰਦੀ ਜਾਂਦੇ ਨੇ ਇੱਕ ਦੂਜੇ ਨਾਲ ਪਹਿਲਾਂ ਉਹਦਾ ਜਿਹੜਾ ਹੈਗਾ ਇੱਕ ਦੂਜੇ ਨਾਲ ਸੰਬੰਧ ਸਥਾਪਿਤ ਹੋਇਆ ਔਰ ਇਹ ਸਾਰੀ ਪ੍ਰਕਿਰਿਆ 'ਚੋਂ ਮਨੁੱਖ ਜਿਹੜਾ ਹੈਗਾ ਅੱਜ ਦਾ ਮਨੁੱਖ ਬਣਿਆ ਇਸੇ 'ਚੋਂ ਭਾਸ਼ਾ ਦਾ ਪੈਦਾ ਹੋਈ ਭਾਸ਼ਾ ਦਾ ਰੀਜਨ ਹੋਇਆ ਬੋਲਚਾਲ ਦਾ ਜਿਹੜਾ ਅਤੇ ਸਾਰਾ ਕਿਉਂਕਿ ਭਾਸ਼ਾ ਦਾ ਰੀਜਨ ਕਿਰਤ ਦਾ ਮਤਲਬ ਕਿਰਤ ਦੀ ਪ੍ਰਕਿਰਿਆ ਅਤੇ ਮਨੁੱਖ ਇਹ ਸਾਰੀਆਂ ਚੀਜ਼ਾਂ ਇੱਕੇ ਪ੍ਰੋਸੈਸ 'ਚੋਂ ਨਿਕਲਦੀਆਂ ਆਪਾਂ ਨੂੰ ਨਜ਼ਰ ਆ ਰਹੀਆਂ ਜਦੋਂ ਆਪਾਂ ਸਾਰਾ ਵਿਗਿਆਨਕ ਢੰਗ ਨਾਲ ਇਹਨੂੰ ਵੇਖਦੇ ਹਾਂ ਅਤੇ ਉਹਦੇ ਵਿੱਚੋਂ ਇਹ ਸਾਰਾ ਵਿਕਾਸ ਹੁੰਦਾ ਔਰ ਪੈਦਾਵਾਰੀ ਸ਼ਕਤੀਆਂ ਦੇ ਵਿੱਚ ਜਿਹੜੀ ਬੁਨਿਆਦੀ ਜਿਵੇਂ ਨਾ ਕਿਹਾ ਸਭ ਤੋਂ ਚੰਚਲ ਚੀਜ਼ ਆ ਉਹ ਪੈਦਾਵਾਰ ਦੇ ਸੰਦ ਨੇ ਕਿਉਂਕਿ ਪੈਦਾਵਾਰ ਜਿੱਥੇ ਕੀਤੀ ਜਾਂਦੀ ਉਹ ਕਿਰਤ ਦੀ ਵਸਤ ਆ ਜਿਹਦੇ ਨਾਲ ਕੀਤੀ ਜਾਂਦੀ ਆ ਪੈਦਾਵਾਰ ਉਹ ਕਿਰਤ ਦਾ ਸੰਦ ਆ ਔਰ ਉਹ ਜਿਹੜਾ ਹੈਗਾ ਮਨੁੱਖ ਆ ਜਿਹੜਾ ਕਿਰਤੀ ਆ ਜਿਹੜਾ ਕਿਰਤ ਕਰਦਾ ਉਹਦਾ ਇੱਕ ਸਰਗਰਮ ਹਿੱਸਾ ਉਹਦਾ ਉਹਨਾਂ ਨੂੰ ਹਰਕਤ 'ਚ ਲਿਆਉਂਦਾ ਉਹਦੇ ਉੱਤੇ ਇੰਪਲੀਮੈਂਟ ਕਰਦਾ ਔਰ ਇਹ ਸਾਰੀ ਜਿਹੜੀ ਹੈਗੀ ਪੈਦਾਵਾਰ ਦੀ ਜਿਹੜੀ ਸਰਗਰਮੀ ਆ ਉਹਦੇ ਨਾਲ ਫਿਰ ਅੱਗੇ ਚੱਲਦੀ ਹੈ ਔਰ ਪੈਦਾਵਾਰ ਦੀ ਸਰਗਰਮੀ ਦੇ ਵਿੱਚ ਮਨੁੱਖ ਪੈਦਾਵਾਰ ਦੀ ਸਰਗਰਮੀ ਕੀ ਆ ਕਿ ਮਨੁੱਖ ਕਿਰਤ ਦੇ ਸੰਦਾਂ ਦੇ ਨਾਲ ਕੁਦਰਤ 'ਤੇ ਜਦੋਂ ਕੰਮ ਕਰਦਾ ਤਾਂ ਉਹ ਕੁਦਰਤ ਨੂੰ ਬਦਲਦਾ ਉਹਦੀਆਂ ਚੀਜ਼ਾਂ ਨੂੰ ਇਸਤੇਮਾਲ ਕਰਦਾ ਆਪਣੇ ਹੱਕ 'ਚ ਉਹਨਾਂ ਨੂੰ ਬਦਲਦਾ ਵਸਤਾਂ ਦਾ ਪੈਦਾ ਕਰਦਾ ਹੋਰ ਚੀਜ਼ਾਂ ਪੈਦਾ ਕਰਦਾ ਔਰ ਇਹਨਾਂ ਨੂੰ ਪੈਦਾ ਕਰਨ ਦੀ ਕਿਰਿਆ ਦੇ ਦੌਰਾਨ ਆਪ ਵੀ ਬਦਲਦਾ ਮਨੁੱਖ ਲਗਾਤਾਰ ਆਪ ਬਦਲਦਾ ਅਤੇ ਆ ਇਹ ਸਾਰੀ ਬਦਲਣ ਦੀ ਪ੍ਰਕਿਰਿਆ ਦੇ ਵਿੱਚ ਉਹ ਔਜ਼ਾਰ ਉਹਦੇ ਵਿਕਸਿਤ ਹੁੰਦੇ ਆ ਔਜ਼ਾਰ ਜਿਹੜੇ ਵਿਕਸਿਤ ਹੋਣ ਦੇ ਨਾਲ ਪਹਿਲੀ ਗੱਲ ਇੱਕ ਖਾਸ ਤਰ੍ਹਾਂ ਦੇ ਔਜ਼ਾਰ ਨੇ ਇੱਕ ਖਾਸ ਤਰ੍ਹਾਂ ਦਾ ਪੈਦਾਵਾਰ ਦਾ ਜਿਹੜਾ ਹੈਗਾ ਪੱਧਰ ਆ ਪੈਦਾਵਾਰੀ ਸ਼ਕਤੀਆਂ ਦਾ ਉਹ ਤੁਹਾਨੂੰ ਮੈਂ ਜਿਵੇਂ ਪਹਿਲਾਂ ਕਿਹਾ ਕਿਉਂਕਿ ਪੈਦਾਵਾਰ ਆਪਣੇ ਆਪ ਵਿੱਚ ਇੱਕ ਐਸੀ ਕਾਰਵਾਈ ਆ ਜਿਹੜੇ ਜਿਹਦੇ ਵਿੱਚ ਇੱਕ ਦੂਸਰੇ ਨਾਲ ਸੰਬੰਧ ਜ਼ਰੂਰੀ ਹੋ ਜਾਂਦੇ, ਕਿਉਂਕਿ ਇੱਕ ਸਾਂਝੀ ਕਾਰਵਾਈ ਆ ਔਰ ਸਾਂਝੀ ਕਾਰਵਾਈ ਦੇ ਦੌਰਾਨ ਉਤਪਾਦਨ ਦੀ ਕਿਰਿਆ ਦੇ ਦੌਰਾਨ ਮਨੁੱਖ ਕੁਝ ਸੰਬੰਧਾਂ 'ਚ ਜੁੜਦਾ। ਉਹ ਜਿਹੜੇ ਸੰਬੰਧਾਂ 'ਚ ਜੁੜਦਾ ਉਹ ਸਮਾਜਿਕ ਸੰਬੰਧ ਨੇ, ਸਮਝ ਗਏ? ਇਸ ਵਾਸਤੇ ਉਹ ਪੈਦਾਵਾਰੀ ਸੰਬੰਧ ਨੇ। ਇਹ ਪੈਦਾਵਾਰੀ ਸੰਬੰਧ ਜਿਹੜੇ ਨੇ ਉਹ ਕਿਵੇਂ ਬਣਦੇ ਨੇ? ਉਵੇਂ ਬਣਦੇ ਨੇ ਕਿ ਪੈਦਾਵਾਰੀ ਸ਼ਕਤੀਆਂ ਦੇ ਲੈਵਲ ਦੇ ਮੁਤਾਬਕ ਬਣਦੇ ਨੇ। ਇੱਕ ਤਰ੍ਹਾਂ ਦਾ ਤੁਹਾਡੇ ਕੋਲ ਸੰਦ ਹੈ, ਉਹਨੂੰ ਵਰਤ ਕੇ ਤੁਸੀਂ ਕੰਮ ਕਰਨਾ, ਉਹਦੇ ਮੁਤਾਬਕ ਤੁਸੀਂ ਆਖਿਆ ਕਿ ਤੂੰ ਆਹ ਕੰਮ ਕਰ, ਮੈਂ ਆਹ ਕਰਾਂ, ਤੇ ਰਲ ਕੇ ਕਮਰਾ ਬਣਾਉਣਾ, ਤੂੰ ਗਾਰਾ ਬਣਾ, ਮੈਂ ਇੱਦਾਂ ਪੱਥਦਾ, ਤੂੰ ਕੋਈ ਹੋਰ ਜਿਹੜਾ ਹੈਗਾ ਇੱਦਾਂ ਲਾ ਦੂਸਰਾ, ਉਹਦੇ ਨਾਲ ਅਸੀਂ ਇੱਕ ਸਹਿਕਾਰ 'ਚ ਜੁੜ ਗਏ। ਕਿਸ ਤਰ੍ਹਾਂ ਦੇ ਸਹਿਕਾਰ 'ਚ ਜੁੜਾਂਗੇ? ਉਸ ਤਰ੍ਹਾਂ ਦੇ ਜਿਹੋ ਜਿਹੇ ਸਾਡੇ ਕੋਲ ਉਸ ਵੇਲੇ ਸੰਦ ਨੇ, ਤਰੀਕੇ ਨੇ, ਪੈਦਾਵਾਰ ਦੇ ਜਿਹੜੇ ਚੀਜ਼ਾਂ ਮੌਜੂਦ ਨੇ, ਉਹਦੇ ਮੁਤਾਬਕ ਸਾਡੇ ਸੰਬੰਧ ਹੋਣਗੇ। ਇਹ ਗੱਲ ਇਸ ਲਈ ਸਮਝਣ ਲਈ ਜ਼ਰੂਰੀ ਹੈ ਕਿ ਹਮੇਸ਼ਾ ਹੀ ਪੈਦਾਵਾਰੀ ਸੰਬੰਧ ਪੈਦਾਵਾਰੀ ਸ਼ਕਤੀਆਂ ਦੇ ਪੱਧਰ ਦੇ ਮੁਤਾਬਕ ਬਣਦੇ ਨੇ। ਆਦਮ ਸਮਾਜ ਦੇ ਵਿੱਚ ਪੈਦਾਵਾਰੀ ਸੰਬੰਧ ਲੁਟੇਰੇ ਸੰਬੰਧ ਨਹੀਂ ਗੇ, ਕਿਉਂਕਿ ਉਹ ਪੈਦਾਵਾਰੀ ਸੰਬੰਧ ਸਹਿਯੋਗ ਦੇ ਸੰਬੰਧ ਨੇ। ਉਹਦੇ ਵਿੱਚ ਕੋਈ ਇਸ ਤਰ੍ਹਾਂ ਦਾ ਕਾਰਨ ਮੌਜੂਦ ਨਹੀਂ ਗਾ ਕਿ ਇੱਕ ਦੂਸਰੇ ਨੂੰ ਸੰਦ ਅਣਘੜ ਨੇ, ਉਹਦੇ ਵਿੱਚ ਕੋਈ ਕਾਰਨ
ਨਹੀਂ।
ਹੁਣ ਹੁੰਦਾ ਕੀ ਆ, ਹੁੰਦਾ ਕਿ ਪੈਦਾਵਾਰੀ ਸੰਬੰਧ ਰੋਜ਼ ਰੋਜ਼ ਨਹੀਂ ਬਦਲਦੇ। ਆਪਾਂ ਇੱਕ ਨਿਯਮ ਤੈਅ ਕਰਤੇ ਵੀ ਸਖਮਾਨ ਆਹ ਕੰਮ ਕਰੇਗਾ, ਆਪਾਂ ਇੱਕ ਕਿਰਿਆ ਕਰਨੀ ਆ, ਤੇ ਦਵਿੰਦਰ ਆ ਕਰੇਗਾ, ਤੇ ਮੈਂ ਆ ਕਰਾਂਗਾ, ਆਪਾਂ ਰੋਜ਼ ਦੀ ਇੱਕ ਕਿਰਿਆ 'ਚ ਲੱਗੇ ਹਾਂ ਤੇ ਰੋਜ਼ ਸੰਬੰਧ ਬਣਾਤੇ। ਇਹ ਹੈ ਨਹੀਂ ਵੀ ਆਪਾਂ ਰੋਜ਼ ਰੋਜ਼ ਜਿਹੜਾ ਹੈਗਾ ਇਹਨਾਂ ਸੰਬੰਧਾਂ ਨੂੰ ਬਦਲ ਦਈਏ, ਉਹ ਸੰਬੰਧ ਬਦਲਦੇ ਨਹੀਂ। ਉਹ ਸੰਬੰਧ ਇੱਕ ਸਥਿਰ ਹੁੰਦੇ ਨੇ, ਪੈਦਾਵਾਰੀ ਸੰਬੰਧ ਹਮੇਸ਼ਾ ਸਥਿਰ ਸੰਬੰਧ ਹੁੰਦੇ, ਇੱਕ ਨਿਯਮ ਬਣ ਜਾਂਦੇ ਨੇ, ਕਾਨੂੰਨ ਬਣ ਜਾਂਦਾ, ਢਾਂਚਾ ਇੱਕ ਬਣਾ ਲਈਦਾ ਵੀ ਇੱਦਾਂ ਆਪਾਂ ਇਹ ਕਰਨਾ ਕੰਮ ਸਾਰਾ, ਉਹਦੇ ਲਈ ਇੱਕ ਬਣ ਜਾਂਦਾ। ਪਰ ਉਹਦੇ ਪਰ ਪੈਦਾਵਾਰੀ ਕਿਰਿਆ ਦਾ ਆਪਣਾ ਇੱਕ ਸੁਭਾਅ ਹੈ ਕਿ ਉਹ ਲਗਾਤਾਰ ਸੰਦਾਂ ਨੂੰ ਵਿਕਸਿਤ ਕਰਦੀ ਆ। ਕਈ ਵਾਰ ਕੀ ਹੁੰਦਾ ਕਿ ਸੰਦ ਇੰਨੇ ਵਿਕਸਿਤ ਹੋ ਜਾਂਦੇ ਨੇ, ਉਤਪਾਦਨ ਦੀ ਤਕਨੀਕ, ਉਤਪਾਦਨ ਦੇ ਸੰਦ ਇੰਨੇ ਵਿਕਸਿਤ ਹੋ ਜਾਂਦੇ ਨੇ ਕਿ ਪਹਿਲੇ ਪੈਦਾਵਾਰੀ ਸੰਬੰਧ ਉਹਨਾਂ ਵਿਕਸਿਤ ਉਤਪਾਦਨ ਦੇ ਸੰਦਾਂ ਦੇ ਰਾਹ ਵਿੱਚ ਰੋੜਾ ਬਣ ਜਾਂਦੇ ਨੇ। ਹੁਣ ਨਵੇਂ ਵਿਕਸਿਤ ਉਤਪਾਦਨ ਦੇ ਸੰਦਾਂ ਨੂੰ ਲਾਗੂ ਕੀਤਾ ਜਾਏ, ਉਹ ਆਪਣਾ ਕੰਮ ਪੈਦਾਵਾਰ ਨੂੰ ਵਧਾਉਣ ਲਈ ਦ੍ਰਿੜਤਾ ਨਾਲ ਹੋਰ ਕਰਨ, ਉਹ ਕੰਮ ਹੋਰ ਹੋ ਸਕਦਾ। ਪਰ ਪਹਿਲੇ ਪੈਦਾਵਾਰੀ ਸੰਬੰਧ ਉਹਦੇ ਰਾਹ 'ਚ ਰੋਕ ਬਣ ਜਾਂਦੇ ਨੇ, ਉਹ ਉਹਨੂੰ ਹੋਣ ਨਹੀਂ ਦਿੰਦੇ। ਇਹਨੂੰ ਅਸੀਂ ਆਨੇ ਪੈਦਾਵਾਰੀ ਸੰਬੰਧਾਂ ਤੇ ਪੈਦਾਵਾਰੀ ਸ਼ਕਤੀਆਂ ਦਾ ਸੰਕਟ। ਮੈਂ ਇੱਕ ਸਿੰਪਲ ਮਿਸਾਲ ਦੇ ਦਿੰਦਾ, ਸੌਖੀ ਪਿਛਲੀ ਨਹੀਂ ਦਿੰਦਾ ਮੈਂ ਇਤਿਹਾਸ ਦੀ, ਕਿ ਜਦੋਂ ਵੀ ਮਸ਼ੀਨਰੀ ਆ ਗਈ ਖੇਤੀ ਦੇ ਵਿੱਚ, ਤੇ ਉਹਦੇ ਲਈ ਜਿਹੜੀ ਛੋਟੇ ਛੋਟੀ ਜ਼ਮੀਨ ਦੀ ਮਾਲਕੀ ਆ, ਉਹਦੇ ਸਾਹਮਣੇ ਰੁਕਾਵਟ ਬਣ ਗਈ। ਮਸ਼ੀਨਰੀ ਚਾਹੁੰਦੀ ਹੈ ਕਿ ਵੱਡਾ ਪਲਾਟ ਹੋਵੇ, ਉਹ ਜ਼ਰੂਰੀ ਹੈ ਕਿ ਉਹ ਮਤਲਬ ਤੇਜ਼ ਪੂੰਜੀਵਾਦੀ ਵਿਕਾਸ ਤੇ ਬੇਹੱਦ ਭਾਰੀ ਉਤਪਾਦਨ ਲਈ ਛੋਟੇ ਛੋਟੇ ਸਾਰੇ ਜਿਹੜੇ ਹੈਗੇ ਆ, ਛੋਟੇ ਜਿਹੜੀ ਮਾਲਕੀ ਆ ਉਹਨੂੰ ਖਤਮ ਕਰ ਦਿੱਤਾ, ਉਹ ਸਾਰਾ ਹੀ। ਇਸ ਵਾਸਤੇ ਜਦੋਂ ਪੈਦਾਵਾਰੀ ਸੰਬੰਧਾਂ ਤੇ ਪੈਦਾਵਾਰੀ ਸ਼ਕਤੀਆਂ 'ਚ ਸੰਕਟ ਆਉਂਦੇ ਆ, ਤੇ ਫਿਰ ਉਹਦਾ ਹੱਲ ਇਹ ਹੁੰਦਾ ਹੈ ਕਿ ਪੈਦਾਵਾਰੀ ਸੰਬੰਧ ਤੋੜ ਦਿੱਤੇ ਜਾਣ ਤੇ ਨਵੇਂ ਪੈਦਾਵਾਰੀ ਸੰਬੰਧ ਸਿਰਜੇ ਜਾਣ, ਜਿਹੜੀਆਂ ਵਿਕਾਸ ਕੀਤੀਆਂ ਪੈਦਾਵਾਰੀ ਸ਼ਕਤੀਆਂ ਦੇ ਹਾਣ ਦੇ ਹੋਣ। ਮਨੁੱਖੀ ਸਮਾਜ ਦੇ ਇਤਿਹਾਸ 'ਚ ਜਿਹੜੇ ਵੱਡੇ ਇਸ ਤਰ੍ਹਾਂ ਦੇ ਇਨਕਲਾਬ ਹੋਏ ਨੇ, ਉਹਨਾਂ ਨੂੰ ਉਹਨਾਂ ਨੇ ਚਾਰ ਪੰਜ ਸਿਸਟਮਾਂ ਦੇ ਵਿੱਚ ਸਾਡੇ ਜਿਹੜੇ ਹੈਗੇ ਮਾਰਕਸਵਾਦੀ ਚਿੰਤਕਾਂ ਨੇ ਦੱਸਿਆ ਕਿ ਗੁਲਾਮਦਾਰੀ ਦਾ ਪ੍ਰਬੰਧ ਆਉਣਾ ਆਦਮ ਸਮਾਜ ਤੋਂ ਇੱਕ ਪਹਿਲੀ ਵੱਡੀ ਆਰਥਿਕ ਕ੍ਰਾਂਤੀ ਸੀ, ਕਿ ਉਹਨਾਂ ਦੇ ਜਿਹੜੇ ਪਹਿਲੇ ਬਰਾਬਰੀ ਦੇ ਆਦਮ ਸਮਾਜ ਦੇ ਪੈਦਾਵਾਰ ਦੇ ਜਿਹੜੇ ਸੰਬੰਧ ਸੀ, ਉਹ ਪੈਦਾਵਾਰੀ ਸ਼ਕਤੀਆਂ ਦੇ ਵਿਕਸਿਤ ਹੋਣ ਤੋਂ ਬਾਅਦ ਉਹ ਵਿਕਾਸ ਦੇ ਵਿੱਚ ਰੁਕਾਵਟ ਬਣੇ ਹੋਏ ਨੇ ਔਰ ਉਹਨਾਂ ਨੂੰ ਤੋੜ ਕੇ ਗੁਲਾਮਦਾਰੀ ਦੇ ਸੰਬੰਧ ਪੈਦਾ ਹੁੰਦੇ ਆ। ਤੇ ਗੁਲਾਮਦਾਰੀ ਦੇ ਸੰਬੰਧਾਂ ਦੇ ਵਿੱਚ ਬਹੁਤ ਜ਼ਿਆਦਾ ਵਿਕਾਸ ਦਾ, ਇੱਕ ਫਿਰ ਕਿਸੇ ਦਿਨ ਆਪਾਂ ਉਹ ਵਿਸ਼ਾ ਲਵਾਂਗੇ ਕਿ ਕਿਵੇਂ ਹੋਇਆ। ਸਾਰੇ ਦੁਨੀਆਂ ਦੇ ਜਿਹੜੇ ਮਤਲਬ ਸੁਨਹਿਰੀ ਯੁੱਗ ਨੇ, ਉਹ ਗੁਲਾਮਦਾਰੀ ਦੇ ਯੁੱਗਾਂ ਨੂੰ ਕਹਿ ਰਹੇ ਨੇ, ਸਾਰੇ ਸਭਿਅਤਾਵਾਂ ਵਾਲੇ ਸਭਿਅਤਾ ਦਾ ਯੁੱਗ ਗੁਲਾਮਦਾਰੀ ਦੇ ਯੁੱਗ ਦੀ ਸ਼ੁਰੂਆਤ ਨੂੰ ਕਿਹਾ ਜਾਂਦਾ ਹੈ। ਮਹਾਤਮਾ ਬੁੱਧ ਉਸ ਦੌਰ ਦੇ ਗਵਾਹ ਨੇ, ਈਸਾਈ ਧਰਮ ਜਿਹੜੇ ਵੱਡੇ ਧਰਮ ਜਿਹੜੇ ਹੈਗੇ ਆ, ਈਸਾਈ ਤੇ ਬੁੱਧ ਧਰਮ, ਤੇ ਉਸ ਤਬਦੀਲੀ ਦੇ ਦੌਰਾਂ 'ਚ ਪੈਦਾ ਹੋਏ ਜਦੋਂ ਆਦਮ ਸਮਾਜ ਗੁਲਾਮਦਾਰੀ ਸਮਾਜਾਂ ਵਿੱਚ ਤਬਦੀਲ ਹੋ ਰਿਹਾ। ਇਹ ਦੋ ਵੱਡੇ ਧਰਮ ਜਿਹੜੇ ਹੈਗੇ ਨੇ, ਇਹ ਉਸ ਦੌਰ ਦੇ ਗਵਾਹ ਨੇ ਜਦੋਂ ਇਹ ਪੈਦਾ ਹੋਏ। ਉਹ ਇੱਕ ਵੱਖਰਾ ਵਿਸ਼ਾ ਹੈ, ਯਾਨੀ ਪੈਦਾਵਾਰੀ ਸ਼ਕਤੀਆਂ, ਵਿਕਸਿਤ ਪੈਦਾਵਾਰੀ ਸ਼ਕਤੀਆਂ ਤੇ ਪੈਦਾਵਾਰੀ ਸੰਬੰਧਾਂ ਵਿੱਚ ਜਦੋਂ ਤਰੇੜ ਆ ਜਾਂਦੀ ਆ, ਉਹਨਾਂ ਵਿੱਚ ਵਿਰੋਧਤਾ ਹੀ ਪੈਦਾ ਹੋ ਜਾਂਦੀ ਆ, ਤੇ ਉਦੋਂ ਲਾਜ਼ਮੀ ਹੋ ਜਾਂਦਾ ਕਿ ਪੈਦਾਵਾਰੀ ਸੰਬੰਧਾਂ ਨੂੰ ਤੋੜ ਦਿੱਤਾ ਜਾਏ। ਹੁਣ ਇਹ ਇੱਕ ਸਵਾਲ ਹੈ ਕਿ ਕੀ ਇਹ ਸਾਰਾ ਕੁਝ ਆਪਣੇ ਆਪ ਹੋ ਜਾਂਦਾ? ਆਪਣੇ ਆਪ ਪੈਦਾਵਾਰੀ ਸ਼ਕਤੀਆਂ ਵਿਕਸਿਤ ਹੋ ਗਈਆਂ ਤੇ ਹੁਣ ਪੈਦਾਵਾਰੀ ਸੰਬੰਧ ਉਹ ਤੋੜ ਦੇਣਗੀਆਂ, ਆਪਣੇ ਆਪ ਹੀ ਸਾਰਾ ਕੁਝ ਹੋ ਜਾਏਗਾ? ਇਹਨੂੰ ਆਉਂਦੇ ਆਰਥਿਕ ਨਿਰਧਾਰਨਵਾਦ, ਮਤਲਬ ਵੀ ਆਪੇ ਆਪ ਹੀ ਆਰਥਿਕ ਮਤਲਬ ਚੇਂਜ ਹਾਲਾਤ ਆ ਗਏ ਨੇ ਤੇ ਬਦਲ ਜੂ। ਪਰ ਉਹ ਗਲਤ ਆ ਕਿ ਹਮੇਸ਼ਾ ਹੀ ਪੈਦਾਵਾਰੀ ਸ਼ਕਤੀਆਂ ਜਿੰਨੀਆਂ ਮਰਜ਼ੀ ਵਿਕਸਿਤ ਹੋ ਜਾਣ, ਪੈਦਾਵਾਰੀ ਸੰਬੰਧਾਂ ਨੂੰ ਤੋੜਨਾ ਮਨੁੱਖ ਦੀ ਇੱਕ ਸੁਚੇਤ ਕਰ। ਪਹਿਲੀ ਗੱਲ, ਮਨੁੱਖ ਦਾ ਜਦੋਂ ਸਮਾਜਿਕ ਢਾਂਚਾ ਬਣ ਗਿਆ, ਮਨੁੱਖ ਸਮਾਜ ਕੁਦਰਤ ਨਾਲ ਟੱਕਰ ਦੇ ਵਿੱਚ ਸਮਾਜ ਦੇ ਵਿੱਚ ਇੱਕ ਸੁਚੇਤ ਕਰ ਗਿਆ, ਔਰ ਸੁਚੇਤ ਰੂਪ ਵਿੱਚ ਉਹ ਜਮਾਤਾਂ ਅੱਗੇ ਆਉਂਦੀਆਂ ਨੇ ਜਿਹੜੀਆਂ ਉਹਨਾਂ ਸੰਬੰਧਾਂ ਨੂੰ ਤੋੜਦੀਆਂ ਨੇ ਤੇ ਉਹਨਾਂ ਜਮਾਤਾਂ ਨਾਲ ਟੱਕਰ ਲੈਂਦੀਆਂ ਨੇ ਜਿਹੜੀਆਂ ਜਮਾਤਾਂ ਪਹਿਲੇ ਸੰਬੰਧਾਂ ਨੂੰ ਬਣਾਈ ਰੱਖਣਾ ਚਾਹੁੰਦੀਆਂ। ਇਹ ਟੱਕਰਾਂ ਜਿਹੜੀਆਂ ਹੈਗੀਆਂ ਵੱਡੇ ਇਨਕਲਾਬਾਂ ਨੂੰ ਜਨਮ ਦਿੰਦੀਆਂ ਨੇ, ਤੇ ਉਹਨਾਂ ਇਨਕਲਾਬਾਂ ਦੇ ਵਾਸਤੇ ਉਹ ਜਿਹੜੀਆਂ ਨਵੀਆਂ ਜਿਹੜੀਆਂ ਉੱਠ ਰਹੀਆਂ ਸ਼ਕਤੀਆਂ ਹੁੰਦੀਆਂ ਨੇ ਉਹ ਬੜੀ ਸਰਗਰਮ ਇਨਕਲਾਬੀ ਕਾਰਵਾਈ ਕਰਦੀਆਂ ਨੇ, ਔਰ ਉਹਨਾਂ ਦੀ ਕਾਰਵਾਈ ਦਾ ਜਿਹੜਾ ਉਹਦੇ ਆਪਣੇ ਇੱਕ ਨਿਯਮ ਨੇ। ਇਹਨੂੰ ਸਮਝਾਉਣ ਲਈ ਮੈਂ ਥੋੜ੍ਹਾ ਜਿਹਾ ਹੋਰ ਤੁਹਾਨੂੰ ਹੋਰ ਦੱਸਦਾ ਜਿਹੜਾ ਇੱਕ ਹੁਣ ਆਪਾਂ ਸਹੀ ਆ ਗਏ ਇੱਥੇ ਕਿ ਪੈਦਾਵਾਰੀ ਸ਼ਕਤੀਆਂ ਤੇ ਪੈਦਾਵਾਰੀ ਸੰਬੰਧ ਇਹ ਸਮਾਜ ਦੀ ਬੁਨਿਆਦੀ ਚੀਜ਼ ਹੈ, ਔਰ ਇਹਨਾਂ ਵਿਚਲਾ ਜਿਹੜਾ ਮਤਲਬ ਦਵੰਧ ਆ ਉਹ ਸਮਾਜ ਦੇ ਆਧਾਰ ਨੂੰ ਨਿਰਮਿਤ ਕਰਦਾ ਹੈ। ਇਹ ਬੇਸ ਆ ਸਮਾਜ ਸਾਰੇ, ਮਤਲਬ ਇਹ ਆਧਾਰ ਹੈ ਜਿਹਨੂੰ ਬਾਰ ਬਾਰ ਤੁਸੀਂ ਇੱਕ ਸ਼ਬਦ ਸੁਣੋਗੇ ਆਧਾਰ, ਆਧਾਰ ਤੇ ਉੱਚ ਸਾਰ ਮਾਰਕਸ ਦੀ ਸ਼ਬਦਾਵਲੀ ਸੁਣੋ। ਇਹ ਪੈਦਾਵਾਰੀ ਸ਼ਕਤੀਆਂ ਤੇ ਇਹਨਾਂ ਦੇ ਵਿੱਚ ਜਿਹੜਾ ਹੈਗਾ ਇੱਕ ਆਧਾਰ ਆ, ਹਰ ਪ੍ਰਬੰਧ ਦਾ ਹਰ ਸਿਸਟਮ ਦਾ ਇੱਕ ਆਧਾਰ ਆ, ਉਹ ਆਧਾਰ ਦੀ ਬੁਨਿਆਦੀ ਚੀਜ਼ ਜਿਹੜੀ ਹੈਗੀ ਆ ਉਹ ਪੈਦਾਵਾਰੀ ਸ਼ਕਤੀਆਂ ਦੇ ਪੱਧਰ ਤੇ ਮੁਤਾਬਕ ਪੈਦਾਵਾਰੀ ਸੰਬੰਧਾਂ ਦਾ ਇੱਕ ਢਾਂਚਾ ਹੈ। ਇਹਨੂੰ ਅਸੀਂ ਸਮਾਜ ਦਾ ਆਧਾਰ ਆਨੇ। ਇੱਕ ਮੋਟੇ ਤੌਰ ਤੇ ਇਹਨੂੰ ਚਾਰ ਪੰਜ ਹਿੱਸਿਆਂ ਚ ਵੰਡਿਆ ਗਿਆ ਸਾਰੇ ਇਤਿਹਾਸ ਚ ਕਿ ਇੱਕ ਆਦਮ ਸਮਾਜਵਾਦੀ ਆਦਮ ਸਾਮਵਾਦੀ ਦੌਰ ਸੀ, ਉਦੋਂ ਇੱਕ ਪੈਦਾਵਾਰੀ ਸ਼ਕਤੀਆਂ ਦਾ ਤੇ ਪੈਦਾਵਾਰੀ ਸੰਬੰਧਾਂ ਦਾ ਇੱਕ ਖਾਸ ਸੀ ਸੰਬੰਧ ਸੀ। ਅੱਗੇ ਆਣ ਕੇ ਇੱਕ ਵੱਡਾ ਜਿਹੜਾ ਹੈਗਾ ਇਹ ਸਿਸਟਮ ਆਉਂਦਾ ਉਹ ਗੁਲਾਮਦਾਰੀ ਆਉਂਦਾ ਹੈ, ਜਿਹਦੇ ਵਿੱਚ ਪੈਦਾਵਾਰੀ ਸ਼ਕਤੀਆਂ ਤੇ ਜਿਹੜੀਆਂ ਹੈਗੀਆਂ ਉਹਨਾਂ ਦਾ ਪੈਦਾਵਾਰੀ ਸੰਬੰਧ ਇਹ ਨੇ ਵੀ ਉਹ ਕੁਝ ਗੁਲਾਮ ਨੇ, ਕੁਝ ਉਹਨਾਂ ਦੇ ਮਾਲਕ ਨੇ, ਵੇਚੇ ਖਰੀਦੇ ਜਾਂਦੇ ਨੇ। ਅੱਗੇ ਜਾ ਕੇ ਇੱਕ ਸਮੰਤੀ ਪ੍ਰਬੰਧ ਆਉਂਦਾ ਜਗੀਰੂ, ਜਿਹੜਾ ਗੁਲਾਮਦਾਰੀ ਪ੍ਰਬੰਧ ਨੂੰ ਤੋੜ ਕੇ ਜਿਹਦੇ ਵਿੱਚ ਉਹ ਵੱਡੇ ਸਮੰਤ ਨੇ ਤੇ ਮੁੱਖ ਜਿਹੜੀ ਹੈਗੀ ਆ ਸਰਪਲਸ ਵੈਲਿਊ ਲੁੱਟਣ ਦੀ ਜਿਹੜੀ ਹੈਗੀ ਆ ਕਿਰਿਆ ਉਹ ਸਮੰਤ ਭੂਦਾਸਾਂ ਦੇ ਦੀ ਲੁੱਟ ਚੋਂ ਕਰਦੇ ਨੇ। ਇੱਕ ਬੰਨੇ ਭੂਦਾਸ ਨੇ, ਮਜਾਰੇ ਕਿਸਾਨ ਨੇ, ਅੱਡ ਅੱਡ ਥਾਵਾਂ ਤੇ ਉਹਨਾਂ ਦੇ ਅੱਡ ਅੱਡ ਨਾਂ ਨੇ। ਅੱਗੇ ਜਾ ਕੇ ਅਸੀਂ ਆਧੁਨਿਕ ਯੁੱਗ ਜੀ ਦੇ ਵਿੱਚ ਰਹਿ ਰਹੇ ਹਾਂ, ਉਹਦੇ ਵਿੱਚ ਮੁੱਖ ਪੈਦਾਵਾਰੀ ਜਿਹੜਾ ਹੈਗਾ ਮੁੱਖ ਜਿਹੜਾ ਸਿਸਟਮ ਹੈ ਉਹ ਪੂੰਜੀਵਾਦ ਆ, ਜਿਹਦੇ ਵਿੱਚ ਮੁੱਖ ਇੱਕ ਬੰਨੇ ਪੂੰਜੀਪਤੀ ਜਮਾਤ ਹੈ ਤੇ ਦੂਸਰੇ ਬੰਨੇ ਯਾਨੀ ਇੱਕ ਬੰਨੇ ਪੂੰਜੀ ਆ, ਇੱਕ ਬੰਨੇ ਪਹਾੜੇ ਦੀ ਕਿਰਤ ਆ ਤੇ ਉਹ ਵੇਚੀ ਖਰੀਦੀ ਜਾਂਦੀ ਆ, ਉਹ ਸਾਰਾ ਯੋਗ ਆ ਆਪਣਾ, ਉਹ ਵਿਸ਼ਾ ਨਹੀਂ ਮੇਨ। ਔਰ ਇਹਨਾਂ ਪੈਦਾਵਾਰੀ ਸੰਬੰਧਾਂ ਦੇ ਵਿੱਚ ਜਦੋਂ ਮਨੁੱਖ ਆਉਂਦਾ ਤੇ ਆਪਸ ਵਿੱਚ ਕੁਝ ਰਿਲੇਸ਼ਨ ਬਣਾਉਂਦਾ। ਮਾਰਕਸ ਨੇ ਕਿਹਾ ਸਮਾਜ ਦੇ ਵਿੱਚ ਜਿਹੜੇ ਤੁਸੀਂ ਬੰਦੇ ਵਹਿੰਦੇ ਜੇ ਆਪਸ ਵਿੱਚ ਇੱਕ ਦੂਜੇ ਨਾਲ ਕੰਮ ਆਉਂਦੇ ਸੰਪਰਕ ਚ, ਉਹ ਇੱਕ ਕਿਸਮ ਦੇ ਉਹ ਮਤਲਬ ਵੱਖ ਵੱਖ ਜਿਹੜੀਆਂ ਹੈਗੀਆਂ ਜਿਨਸਾਂ ਨੇ ਜਿਹੜੀਆਂ ਇੱਕ ਦੂਜੇ ਨਾਲ ਸੰਪਰਕ ਚ ਆ ਰਹੀਆਂ, ਮਤਲਬ ਉਹ ਪਿੱਛੇ ਉਹਦੇ ਅਸਲ ਵਿੱਚ ਜਿਨਸਾਂ ਨੇ ਉਹ ਜਿਹੜੀਆਂ ਹੈਗੀਆਂ ਮਾਰਕੀਟ ਵਿੱਚ ਜਾ ਰਹੀਆਂ, ਕੁਝ ਮਤਲਬ ਝੋਨੇ ਫਸਲ ਦੀ ਪ੍ਰਤੀਨਿਧਤਾ ਕਰ ਰਿਹਾ, ਕੁਝ ਹੋਰ ਦਸਤਕਾਰੀ, ਹਾਂਜੀ ਉਹ ਇੱਕ ਦੂਜੇ ਨਾਲ ਮਾਰ। ਔਰ ਇਹ ਜਿਹੜੇ ਸੰਬੰਧ ਨੇ ਇਹ ਫਿਰ ਇੱਕ ਸਮਾਜ ਸਿਰਜਦੇ ਆ, ਇਸ ਆਧਾਰ ਤੇ ਇੱਕ ਸਮਾਜ ਬਣਦਾ, ਇੱਕ ਸਮਾਜ ਦਾ ਨਿਰਮਾਣ ਹੁੰਦਾ। ਔਰ ਇਹ ਸਮਾਜਿਕ ਸੰਬੰਧਾਂ ਵਿੱਚ ਆਏ ਮਨੁੱਖ ਆਪਣੀਆਂ ਸੰਸਥਾਵਾਂ ਤੇ ਆਪਣੇ ਸਮਾਜਿਕ ਗਰੁੱਪ ਆਪਣੇ ਸਮੂਹ ਬਣਾਉਂਦੇ ਨੇ, ਔਰ ਉਸ ਉਹਦੇ ਆਧਾਰ ਤੇ ਇੱਕ ਰਾਜਨੀਤਿਕ ਢਾਂਚਾ ਬਣਦਾ, ਸਟੇਟ ਰਾਜਨੀਤਿਕ ਢਾਂਚਾ। ਔਰ ਇਹ ਸਾਰੀ ਗੁੰਝਲਦਾਰ ਪ੍ਰਕਿਰਿਆ, ਮਤਲਬ ਤੁਸੀਂ ਮੈਂ ਤੁਹਾਨੂੰ ਇੱਕ ਗੱਲ ਸਮਝਾਉਣੀ, ਮੁਕਾਬਲਤਨ ਸਾਰੇ ਦੇ ਆ ਇੱਕ ਸਰਲ ਸੰਬੰਧ ਨੇ ਪੈਦਾਵਾਰੀ, ਅਸੀਂ ਇੱਥੋਂ ਹੀ ਸਮਝ ਸਕਦੇ। ਜਿਹੜਾ ਇਹਦੇ ਤੇ ਨਿਰਮਿਤ ਸਮਾਜ ਆ ਬਿਲਕੁਲ ਇਹਦੇ ਤੇ ਆਧਾਰਿਤ ਹੁੰਦਾ ਹੈ, ਪਰ ਇਹਦੇ ਨਾਲ ਉਹ ਜਟਿਲ ਹੁੰਦਾ, ਬਿਲਕੁਲ ਹੂਬ ਹੂ ਇਹਦੀ ਕਾਪੀ ਨਹੀਂ ਹੁੰਦਾ। ਗੱਲ ਤੋਂ ਇੱਕ ਚੀਜ਼ ਚੋਂ ਜਿਹੜੀ ਉੱਤੇ ਚੀਜ਼ ਪੈਦਾ ਹੁੰਦੀ ਆ ਉਹਦੇ ਨਾਲ ਜਟਿਲ ਆ, ਉਹਦੀਆਂ ਜਟਿਲਤਾਵਾਂ ਨੇ, ਉਹਦੇ ਵਿੱਚ ਕਈ ਚੀਜ਼ਾਂ ਤੁਹਾਨੂੰ ਭਰਾਮਕ ਹੋਣਗੀਆਂ, ਤੁਹਾਨੂੰ ਐਂ ਜਾਪੇਗਾ ਯਾਰ ਇਹ ਹੋਰ ਚੀਜ਼ ਆ ਇਹ ਹੋਰ ਚੀਜ਼ ਆ। ਇਹਦੇ ਵਿੱਚੋਂ ਪੈਦਾ ਹੋਇਆ ਬੇਸਿਕ ਉਹਦੀਆਂ ਸਾਰੀ ਗਤੀ ਨੂੰ ਇਹ ਆਧਾਰ ਤੈਅ ਕਰਦਾ, ਪਰ ਇਹਦੇ ਬਾਵਜੂਦ ਉਹ ਢਾਂਚਾ ਇਹਦੇ ਤੋਂ ਉਚੇਰੇ ਲੈਵਲ ਦਾ ਤੇ ਇਹਦੇ ਤੋਂ ਜਟਿਲ ਹੁੰਦਾ, ਉਹਦੇ ਵਿੱਚ ਕਈ ਚੀਜ਼ਾਂ ਉਹਦੀਆਂ, ਉਹਦੀ ਆਪਣੀ ਇੱਕ ਆਜ਼ਾਦ ਗਤੀ ਵੀ ਹੁੰਦੀ ਆ, ਉਹਦੇ ਆਪਣੇ ਇੱਕ ਵੱਖਰੇ ਨਿਯਮ ਵੀ ਹੁੰਦੇ ਉਹਦੇ ਵਿੱਚ। ਉਹਦੀ ਮੈਂ ਮਿਸਾਲ ਗਤੀਆਂ ਦੇ ਸਿਧਾਂਤ ਤੋਂ ਬਹੁਤ ਵਾਰ ਦਿੱਤੀ ਆ, ਜਿਵੇਂ ਹਰ ਹੇਠਲੀ ਗਤੀ ਜਿਹੜੀ ਹੈਗੀ ਆ ਉਤਲੀ ਗਤੀ ਦੇ ਵਿੱਚ ਮੌਜੂਦ ਹੁੰਦੀ ਆ, ਪਰ ਹਰ ਉਤਲੀ ਗਤੀ ਹੇਠਲੀ ਗਤੀ ਨਾਲੋਂ ਜਟਿਲ ਤੇ ਗੁੰਝਲਦਾਰ ਹੁੰਦੀ ਆ। ਉਹਦੇ ਬਾਰੇ ਆਪਾਂ ਜੇ ਸਾਥੀ ਚਾਹੁੰਗੇ ਤਾਂ ਉਹਦੇ ਬਾਰੇ ਆਪਾਂ ਡਿਟੇਲ ਚ ਦੱਸ ਦਾਂਗੇ। ਉਹ ਜਿਵੇਂ ਆਪਾਂ ਤੁਰ ਰਹੇ ਹਾਂ, ਇਹ ਮਕੈਨੀਕਲ ਗਤੀ ਆ, ਚੀਜ਼ਾਂ ਨੂੰ ਹਿਲਾਉਣਾ ਇੱਕ ਮਕੈਨੀਕਲ ਗਤੀ ਆ, ਇਹਦੋਂ ਬਾਅਦ ਉੱਤੇ ਜਿਹੜੀਆਂ ਆਉਂਦੀਆਂ ਨੇ ਗਤੀਆਂ ਜਿਹੜੀਆਂ ਹੈਗੀਆਂ ਜੈਵਿਕ ਗਤੀ ਆ ਪੌਦਿਆਂ ਦੀ, ਜਿਉਂਦੇ ਜਾਗਦੇ ਮਨੁੱਖ ਦੀ, ਬਾਇਓਲੋਜੀਕਲ ਜੈਵਿਕ ਗਤੀ ਦੇ ਵਿੱਚ ਹੇਠਲੀਆਂ ਸਾਰੀ ਗਤੀਆਂ ਹੁੰਦੀਆਂ ਨੇ, ਯਾਨੀ ਮਕੈਨੀਕਲ ਗਤੀ ਨਾਲੋਂ ਰਸਾਇਣ ਜਿਹੜੀ ਹੈਗੀ ਆ ਭੌਤਿਕ ਗਤੀ ਆ ਉਹ ਵਿਕਸਿਤ ਆ, ਉਹ ਤੋਂ ਅੱਗੇ ਜਾ ਕੇ ਕੈਮੀਕਲ ਗਤੀ ਜਿਹੜੀ ਰਸਾਇਣਾਂ ਦੇ ਵਿੱਚ ਹੁੰਦੀ ਉਹਦੇ ਤੋਂ ਵਿਕਸਿਤ, ਹੇਠਲੀਆਂ ਸਾਰੀਆਂ ਗਤੀਆਂ ਉਹਦੇ ਚ ਮੌਜੂਦ ਨੇ ਪਰ ਉਤਲੀਆਂ ਗਤੀਆਂ ਵੱਧ ਗੁੰਝਲਦਾਰ ਨੇ। ਔਰ ਜੈਵਿਕ ਗਤੀ ਵਿੱਚ ਤਿੰਨੇ ਹੀ ਗਤੀਆਂ ਮੌਜੂਦ ਨੇ ਸਾਡੀ, ਅਸੀਂ ਜਿਉਂਦੇ ਜਾਗਦੀ ਚੀਜ਼ ਆ, ਸਾਡੇ ਚ ਮਕੈਨੀਕਲ ਗਤੀ ਵੀ ਆ, ਭੌਤਿਕ ਗਤੀ ਵੀ ਆ, ਰਸਾਇਣਕ ਗਤੀ ਵੀ ਆ, ਔਰ ਜੈਵਿਕ ਗਤੀ ਵੀ ਆ। ਇਸੇ ਤਰ੍ਹਾਂ ਜੈਵਿਕ ਉਹ ਸਾਰੀਆਂ ਗਤੀਆਂ, ਉਤਲੀਆਂ ਜਿਹੜੀਆਂ ਗਤੀਆਂ ਨੇ ਉਤਲੇ ਲੈਵਲ ਦੀਆਂ ਹੁੰਦੀਆਂ, ਉਹ ਹੇਠਲੀਆਂ ਸਾਰੀਆਂ ਉਹਦੇ ਚ ਮੌਜੂਦ ਹੁੰਦੀਆਂ ਪਰ ਉਹ ਜ਼ਿਆਦਾ ਜਟਿਲਤਾ ਅਸੀਂ ਉਹਨੂੰ ਵੇਖਦੇ ਹਾਂ। ਇਸੇ ਵਾਸਤੇ ਸਮਾਜ ਦੇ ਵਿੱਚ ਹੇਠਲੀਆਂ ਕੁਦਰਤ ਵਿੱਚ ਮੌਜੂਦ ਸਾਰੀਆਂ ਗਤੀਆਂ ਹੁੰਦੀਆਂ ਨੇ, ਆਧਾਰ ਵਿੱਚ ਮੌਜੂਦ ਜਿਹੜੀ ਗਤੀ ਆ ਉਹ ਇਹਦੇ ਵਿੱਚ ਬੁਨਿਆਦੀ ਗਤੀ ਹੈ ਜਿਹੜੀ ਨੂੰ ਤੈਅ ਕਰਦੀ, ਪਰ ਇਹਦੇ ਬਾਵਜੂਦ ਉਹਦੀ ਇੱਕ ਆਪਣੀ ਗਤੀ ਵੀ ਹੁੰਦੀ, ਉਹ ਜ਼ਿਆਦਾ ਜਟਲ ਅਤੇ ਇੱਕ ਗੁੰਝਲਦਾਰ ਚੀਜ਼ ਹੁੰਦੀ ਉਤਲੇ ਲੈਵਲ 'ਤੇ ਬਣਦੀ। ਔਰ ਇਸੇ 'ਤੇ ਆਧਾਰਿਤ ਬਣਦਾ ਰਾਜਨੀਤਿਕ ਢਾਂਚਾ। ਔਰ ਜਦੋਂ ਅਸੀਂ ਇਹ ਸਾਰੇ ਨੂੰ ਥੱਲੜੇ ਨੂੰ ਸਮਝ ਲੈਂਦੇ ਹਾਂ ਤਾਂ ਸਾਨੂੰ ਫਿਰ ਉਤਲਾ ਸਮਝ ਆਈ ਜਾਂਦਾ, ਅਤੇ ਜੇ ਅਸੀਂ ਉਤਲੇ 'ਚੋਂ ਥੱਲੜੇ ਨੂੰ ਸਮਝਣ ਵੱਲ ਤੁਰੀਏ ਤਾਂ ਕੱਖ ਨਹੀਂ ਸਮਝ ਸਕਦੇ। ਜੇ ਤੁਸੀਂ ਉੱਤੋਂ ਚੱਲੋਗੇ ਰਾਜਨੀਤਿਕ ਢਾਂਚੇ ਤੋਂ ਵੀ ਉਹਦੇ ਨਾਲ ਅਸੀਂ ਥੱਲੜੇ ਨੂੰ ਸਮਝ ਲਾਂਗੇ ਬੁਨਿਆਦ ਨੂੰ ਤਾਂ ਨਹੀਂ ਸਮਝ ਸਕਦੇ। ਜੇ ਤੁਸੀਂ ਬੁਨਿਆਦ ਨੂੰ ਸਮਝ ਗਏ ਤਾਂ ਉਤਲੀ ਨੂੰ ਸਾਰੀ ਨੂੰ ਸਮਝੀ ਜਾਓ। ਔਰ ਇਸੇ ਵਾਸਤੇ ਕਈ ਵਾਰ ਰਾਜਨੀਤਿਕ ਮੌਜੂਦ ਰਾਜਨੀਤਿਕ ਸਿਸਟਮ 'ਚੋਂ ਜਦੋਂ ਕੋਈ ਨਤੀਜੇ ਕੱਢਣ ਦੀ ਕੋਸ਼ਿਸ਼ ਕਰਦਾ ਹੈ ਉਹਦੀ ਬੁਨਿਆਦ ਨੂੰ ਭੁੱਲ ਕੇ ਤਾਂ ਉਹ ਕੁਝ ਨਹੀਂ ਕਰ ਸਕਦਾ। ਇਸ ਵਾਸਤੇ ਇਸੇ ਹੀ ਸਾਰੇ ਸਿਸਟਮ ਦੇ ਰਾਜਨੀਤਿਕ ਅਤੇ ਸਮਾਜਿਕ ਢਾਂਚੇ ਦੇ ਉੱਤੇ ਇੱਕ ਸੰਸਕ੍ਰਿਤੀ ਦਾ ਨਿਰਮਾਣ ਹੁੰਦਾ, ਸੱਭਿਆਚਾਰ ਦਾ ਨਿਰਮਾਣ ਹੁੰਦਾ ਹੈ, ਜਿਹਦੀਆਂ ਆਪਣੀਆਂ ਸੰਸਥਾਵਾਂ ਨੇ ਉਹ ਸਾਰੀ। ਹੁਣ ਆਹ ਜਿਹੜਾ ਉਤਲਾ ਹੈ ਢਾਂਚਾ ਇਹਦੇ ਤੋਂ ਉੱਤੇ ਉੱਤੇ, ਇਹਨੂੰ ਆਉਂਦੇ ਆ ਉੱਚ ਅਸਾਰ, ਅੰਗਰੇਜ਼ੀ 'ਚ ਸੁਪਰ ਸਟਰਕਚਰ 'ਤੇ ਇਹਨੂੰ ਬੇਸ ਆਉਂਦੇ ਆ, ਪੰਜਾਬੀ 'ਚ ਇਹਨੂੰ ਆਧਾਰ ਅਤੇ ਉਹਨੂੰ ਉੱਚ ਅਸਾਰ ਆਉਂਦੇ ਆ। ਆਧਾਰ ਅਤੇ ਉੱਚ ਅਸਾਰ ਦਾ ਦੁਆੰਦ ਆ ਜਿਹੜਾ, ਇਹਦੀ ਜਿਹੜੀ ਵਿਰੋਧਤਾ ਹੀ ਆ, ਇਹ ਹੀ ਇਤਿਹਾਸ ਦੀ ਕਿਸੇ ਵੀ ਸਟੇਜ ਨੂੰ ਤੁਹਾਨੂੰ ਸਾਹਮਣੇ ਰੱਖਦੀ ਪਈ ਹੁਣ ਇਸ ਸਥਿਤੀ ਵਿੱਚ ਕਿ ਉੱਚ ਅਸਾਰ ਅਤੇ ਆਧਾਰ ਦਾ ਜਿਹੜਾ ਹੈਗਾ ਸੰਬੰਧ ਹੈ ਇਹ ਇੱਕ ਬੁਨਿਆਦੀ ਸੰਬੰਧ ਹੈ। ਹੁਣ ਅੱਗੇ ਆ ਕੇ ਮੈਂ ਤੁਹਾਨੂੰ ਦੱਸਣੀ ਚਾਹੁੰਦਾ, ਇਹ ਜਿਹੜਾ ਥੱਲੇ ਆਧਾਰ ਆ ਇਹ ਪੈਦਾਵਾਰੀ ਸੰਬੰਧ ਨਿਰਧਾਰਿਤ ਕਰਦੇ ਆ, ਇਹਦੇ ਮੁਤਾਬਕ ਉੱਤੇ ਇੱਕ ਉੱਚ ਅਸਾਰ ਬਣਦਾ ਹੈ। ਇਹ ਸਾਰੇ ਦਾ ਸਾਰਾ ਉੱਚ ਅਸਾਰ ਹੇਠਲੇ ਆਧਾਰ ਨੇ ਬਣਾਇਆ, ਉਹਦੇ ਮੁਤਾਬਕ ਬਣਿਆ, ਪਰ ਇਹ ਜਿਹੜਾ ਉੱਚ ਅਸਾਰ ਆ ਇਹ ਨਾ ਕੇਵਲ ਇਹਨੇ ਇਹਦੇ ਆਧਾਰਿਤ ਬਣਿਆ ਹੀ ਆ ਬਲਕਿ ਉੱਚ ਅਸਾਰ ਆਪਣੇ ਆਧਾਰ ਦੀ ਰਾਖੀ ਵੀ ਕਰਦਾ ਹੈ। ਬੁਨਿਆਦੀ ਗੱਲ ਸਮਝੋ, ਜਦੋਂ ਵੀ ਕਦੀ ਸੰਕਟ ਪੈਦਾ ਹੁੰਦਾ ਆਧਾਰ ਦੇ ਵਿੱਚ ਤੇ ਉੱਚ ਅਸਾਰ ਜਿਹੜਾ ਬੜਾ ਢਾਂਚਾ ਬਣਿਆ ਹੈ, ਬੜੇ ਜਮਾਤਾਂ ਜਿਹਨਾਂ ਦੇ ਸੁੱਖ ਬਣੇ ਆ, ਉਹ ਫਿਰ ਸਾਰਾ ਜ਼ੋਰ ਲਾ ਦਿੰਦੀਆਂ ਵੀ ਇਹ ਥੱਲੇ ਆਧਾਰ ਦਾ ਸੰਕਟ ਜਿਹੜਾ ਹੈਗਾ ਉਹਨੂੰ ਰੋਕਿਆ ਜਾਏ, ਉਹਦੀ ਰਾਖੀ ਕੀਤੀ ਜਾਏ, ਉਹਨੂੰ ਮਜ਼ਬੂਤ ਕਰਨਾ। ਉਹਨੂੰ ਇਸ ਇਹ ਉਹਨੂੰ ਸੰਕਟ ਕਦੋਂ ਆਉਂਦਾ? ਉਹਨੂੰ ਉਦੋਂ ਸੰਕਟ ਆਉਂਦਾ ਹੈ ਜਦੋਂ ਆਧਾਰ 'ਚ ਸੰਕਟ ਆ ਜਾਂਦਾ ਹੈ। ਆਧਾਰ 'ਚ ਸੰਕਟ ਕਦੋਂ ਆਉਂਦਾ ਹੈ? ਆਧਾਰ 'ਚ ਸੰਕਟ ਉਦੋਂ ਆਉਂਦਾ ਹੈ ਜਦੋਂ ਪੈਦਾਵਾਰੀ ਸ਼ਕਤੀਆਂ ਦੇ ਰਾਹ ਵਿੱਚ ਪੈਦਾਵਾਰੀ ਸੰਬੰਧ ਉਹਨਾਂ ਦੇ ਪੈਰਾਂ ਦੀਆਂ ਬੇੜੀਆਂ ਬਣ ਜਾਂਦੇ ਨੇ, ਪੈਦਾਵਾਰੀ ਸ਼ਕਤੀਆਂ ਵਿਕਾਸ ਕਰ ਜਾਂਦੀਆਂ ਨੇ, ਉਦੋਂ ਆਧਾਰ ਦੇ ਵਿੱਚ ਸੰਕਟ ਆ ਜਾਂਦਾ ਹੈ। ਆਧਾਰ 'ਚ ਆਏ ਸੰਕਟ ਨੂੰ ਇਹ ਮੰਗ ਕਰਦਾ ਹੈ ਕਿ ਪੈਦਾਵਾਰੀ ਸੰਬੰਧ ਬਦਲ ਦਿੱਤੇ ਜਾਣ। ਪੈਦਾਵਾਰੀ ਸੰਬੰਧ ਬਦਲਣ ਦਾ ਮਤਲਬ ਕੀ ਆ? ਪੈਦਾਵਾਰੀ ਸੰਬੰਧ ਦਾ ਮਤਲਬ ਹੈ ਇਹਨਾਂ ਸੰਬੰਧਾਂ 'ਤੇ ਆਧਾਰਿਤ ਉੱਚ ਅਸਾਰ ਦਾ, ਜਿਹਨੂੰ ਆਉਂਦੇ ਹੁੰਦੇ ਚਰਮਰਾ ਜਾਏਗਾ, ਟੁੱਟ ਜਾਏਗਾ, ਡਿੱਗ ਜਾਏਗਾ, ਅਤੇ ਕੋਈ ਸਿਸਟਮ ਨਹੀਂ ਡਿੱਗਣਾ ਚਾਹੁੰਦਾ। ਉਹ ਫਿਰ ਉਹ ਇਹ ਕੋਸ਼ਿਸ਼ ਕਰਦਾ ਹੈ ਕਿ ਇਸ ਨੂੰ ਬਚਾਇਆ ਜਾਏ ਆਧਾਰ ਨੂੰ। ਇਹਨੂੰ ਆਉਂਦੇ ਕਿ ਉਹ ਫਿਰ ਉਹਦੇ ਵਿੱਚ ਫਿਰ ਉਹ ਸਾਰੀਆਂ ਸ਼ਕਤੀਆਂ ਸਰਗਰਮ ਹੋ ਜਾਂਦੀਆਂ ਜਿਹੜੀਆਂ ਇਸ ਸਿਸਟਮ ਨੂੰ ਬਚਾਈ ਰੱਖਣਾ ਚਾਹੁੰਦੀਆਂ। ਪਰ ਆਧਾਰ ਇਹ ਗੱਲ ਤੈਅ ਕਰ ਦਿੰਦਾ ਕਿ ਹੁਣ ਇਹ ਸਿਸਟਮ ਬਚਾਇਆ ਨਹੀਂ ਜਾ ਸਕਦਾ, ਅਤੇ ਸਮਾਜ ਬੜੀ ਬੁਰੀ ਤਰ੍ਹਾਂ ਦੋ ਹਿੱਸਿਆਂ 'ਚ ਵੰਡਿਆ ਜਾਂਦਾ ਹੈ, ਇੱਕ ਉਹਨੂੰ ਬਦਲਣ ਵਾਲੇ ਅਤੇ ਇੱਕ ਉਹਨੂੰ ਰੋਕਣ ਵਾਲੇ, ਉਹਦੇ ਬੁਨਿਆਦ 'ਚ ਆ ਸੰਕਟ ਹੁੰਦਾ। ਇਹ ਗੱਲ ਸਾਨੂੰ ਮਤਲਬ ਦਿਮਾਗ 'ਚ ਬੜੀ ਜ਼ਰੂਰੀ ਆ ਪਾਉਣੀ ਕਿ ਪੈਦਾਵਾਰ ਇਹ ਸੰਕਟ। ਹੁਣ ਇਹ ਇੱਕ ਬਹੁਤ ਮਹੱਤਵਪੂਰਨ ਸਵਾਲ ਆ ਸਾਰੇ ਇਤਿਹਾਸ ਦੇ ਵਿੱਚ, ਉਸਾਰ ਆਧਾਰ ਅਤੇ ਉੱਚ ਉਸਾਰ ਦੇ ਜਿਹੜੇ ਸੰਬੰਧ, ਇਹ ਇੱਕ ਐਡਾ ਵੱਡਾ ਸਵਾਲ ਆ ਕਿ ਇਹਨੇ ਬਹੁਤ ਵਾਰ ਇਤਿਹਾਸ ਦੀ ਗਤੀ ਨੂੰ ਸਮਝਣ ਲਈ ਸਾਨੂੰ ਇਹ ਬੜੀ ਮਦਦ ਕਰਦਾ ਹੈ। ਉਹ ਜਾਂਦੇ ਜਾਂਦੇ ਮਿਸਾਲ ਦੇ ਦਈਏ ਕਿ ਅੱਜ ਜਿਵੇਂ ਅੱਜ ਪੈਦਾਵਾਰੀ ਸ਼ਕਤੀਆਂ ਇੰਨੀਆਂ ਵਿਕਸਿਤ ਹੋ ਚੁੱਕੀਆਂ, ਅੱਜ ਪੈਦਾਵਾਰੀ ਸ਼ਕਤੀਆਂ ਦਾ ਇੰਨਾ ਉੱਚਾ ਲੈਵਲ ਹੋ ਚੁੱਕਾ ਹੈ ਕਿ ਪੂੰਜੀਵਾਦੀ ਪੈਦਾਵਾਰੀ ਸੰਬੰਧ ਉਹਦੇ ਰਾਹ ਵਿੱਚ ਬੁਰੀ ਤਰ੍ਹਾਂ ਰੁਕਾਵਟ ਬਣੇ ਹੋਏ ਨੇ। ਅੱਜ ਪੂੰਜੀਵਾਦ ਜੇ ਕਾਇਮ ਆ ਤਾਂ ਉਹ ਇਸ ਵਾਸਤੇ ਨਹੀਂ ਕਾਇਮ ਕਿ ਅੱਜ ਉਹਦੀ ਕੋਈ ਪ੍ਰਸੰਗਕਤਾ ਰਹਿ ਗਈ ਆ, ਤਕਨੀਕ ਪੈਦਾਵਾਰ ਦਾ ਮਤਲਬ ਪੱਧਰ ਤਾਂ ਸਾਰਾ ਇਸ ਲੈਵਲ 'ਤੇ ਪਹੁੰਚ ਗਿਆ ਹੈ ਕਿ ਅੱਜ ਹੁਣ ਉਹਨਾਂ ਪੈਦਾਵਾਰੀ ਸੰਬੰਧ ਬਿਲਕੁਲ ਬੇਲੋੜੇ ਹੋ ਗਏ ਨੇ ਜਿਹੜੇ ਪੂੰਜੀਵਾਦ 'ਚ ਮੌਜੂਦ ਹੈ। ਇਸ ਵਾਸਤੇ ਅੱਜ ਉਹ ਕਾਇਮ ਹੈ ਅਤੇ ਉੱਚ ਉਸਾਰ ਉਹਦੀ ਰਾਖੀ ਕਰ ਰਿਹਾ ਇਸ ਵਾਸਤੇ ਕਾਇਮ ਹੈ। ਉੱਚ ਸਾਰ ਇਸ ਵੇਲੇ ਜਿਹੜਾ ਉਹਦੇ ਤੇ ਉਸਰਿਆ ਹੈ, ਉਹ ਇਸ ਗੱਲ ਇਹਦੇ ਸਮਰੱਥ ਆ ਜੇ ਕਿ ਉਹਨੇ ਉਹਨੂੰ ਰੋਕ ਕਾਮਯਾਬ ਹੋ ਗਿਆ, ਉਹਨੂੰ ਟੁੱਟਣ ਤੋਂ ਬਚਾਈ ਰੱਖ ਰਿਹਾ, ਇਹ ਕਿਵੇਂ ਰੱਖ ਰਿਹਾ, ਕਿਹਨਾਂ ਨੇ ਉਹਨੂੰ ਤੋੜਨਾ, ਉਹ ਇੱਕ ਅਲੱਗ ਸਵਾਲ ਆ। ਇਸ ਵਾਸਤੇ ਇਹ ਉੱਚ ਸਾਰ ਤੇ ਆਧਾਰ, ਹੁਣ ਉੱਚ ਆਧਾਰ ਤੇ ਉੱਚ ਸਾਰ ਦਾ ਜਿਹੜਾ ਸੰਬੰਧ ਆ, ਇਹ ਹਮੇਸ਼ਾ ਇਤਿਹਾਸ ਦੀਆਂ ਫੈਸਲਾਕੁੰਨ ਦੌਰਾਂ ਦੇ ਵਿੱਚ ਇਤਿਹਾਸ ਦੀ ਗਤੀ ਨੂੰ ਤੈਅ ਕਰਦੇ, ਕਿਉਂਕਿ ਕਈ ਵਾਰ ਹਮੇਸ਼ਾ ਇਤਿਹਾਸ ਇੱਕ ਸੁਚੇਤ ਕਾਰਵਾਈ ਆ, ਜਿਉਂਦੇ ਜਾਗਦੇ ਮਨੁੱਖ ਦੇ ਵਿੱਚ ਨੇ, ਉਹ ਸਾਰੇ ਨੇ, ਉਹਨਾਂ ਦਾ ਆਪਣਾ ਇੱਕ ਅਨੁਭਵ ਆ, ਉਹਨਾਂ ਦੇ ਆਪਣਾ ਆਪਣਾ ਇੱਕ ਮਤਲਬ ਜਿਹੜਾ ਹੈਗਾ ਲੈਵਲ ਆ। ਇਸ ਵਾਸਤੇ ਜਦੋਂ ਅਸੀਂ ਇਹ ਸੰਕਟ ਆਉਂਦੇ ਨੇ ਵੱਡੇ, ਉਹਦੇ ਵਿੱਚ ਜਿਹੜਾ ਹੈਗਾ ਆਧਾਰ ਦਾ ਸੰਕਟ ਉਤਲੇ ਢਾਂਚੇ ਨੂੰ ਬਦਲ ਦਿੰਦਾ, ਬਦਲ ਕੇ ਇੱਕ ਵੱਡੀ ਕ੍ਰਾਂਤੀ ਕਰਦਾ, ਪਰ ਉਹ ਕ੍ਰਾਂਤੀ ਕਿਉਂਕਿ ਇੱਕ ਸੁਚੇਤ ਕਾਰਵਾਈ ਆ, ਉਹਨੂੰ ਉਹ ਜਮਾਤਾਂ ਕਰਦੀਆਂ ਨਾ, ਉਸਾਰ ਦੇ ਵਿੱਚ ਉਹ ਜਮਾਤਾਂ ਦੇ ਵਿੱਚ ਵੰਡਿਆ ਗਿਆ ਸਮਾਜ, ਉਹ ਉਹਨੂੰ ਕਰ ਰਿਹਾ ਹੈ, ਅਤੇ ਉਹਦੇ ਵਿੱਚ ਉਹ ਤਬਦੀਲੀ ਹੋ ਜਾਏਗੀ ਜਾਂ ਨਹੀਂ ਹੋਏਗੀ, ਇਹ ਸਵਾਲ ਇਤਿਹਾਸ ਤੈਅ ਕਰਦਾ। ਜੇ ਉਹ ਤਬਦੀਲੀ ਹੋ ਜਾਂਦੀ ਆ ਤਾਂ ਇਨਕਲਾਬ ਵਾਪਰ ਜਾਂਦੇ, ਜੋ ਨਹੀਂ ਹੋ ਜਾਂਦੀ ਤਾਂ ਉਹ ਸਮਾਜ ਕੁਝ ਚਿਰ ਲਈ ਹੋਰ ਤਬਾਹੀ ਵਿੱਚ ਰਹਿਣ ਲਈ ਅਭਿਸ਼ਪਤ ਜਿਹਨੂੰ ਆਉਂਦੇ ਹੋ ਜਾਂਦਾ, ਸਰਾਫਿਆ ਜਾਂਦਾ। ਇਹ ਇਤਿਹਾਸ 'ਚ ਬਹੁਤ ਵਾਰ ਇੱਦਾਂ ਹੋਇਆ। ਕਾਰਨ ਕਿਉਂ ਹੁੰਦਾ ਇੱਦਾਂ, ਕਿਉਂ ਹੁੰਦਾ ਵੀ ਬਿਲਕੁਲ ਥੱਲੇ ਆਧਾਰ ਤਿਆਰ ਆ ਅਤੇ ਉੱਤੇ ਉੱਚ ਸਾਰ ਢਾਹ ਦੇਣਾ ਚਾਹੀਦਾ, ਪਰ ਉੱਚ ਸਾਰ ਉਹਨੂੰ ਮਤਲਬ ਸਿਸਟਮ ਨੂੰ ਬਦਲਣ 'ਚ ਕਾਮਯਾਬ ਨਹੀਂ ਹੁੰਦਾ। ਇਹ ਕਿਉਂ ਵਾਪਰਦਾ ਹੈ, ਇਹ ਵੀ ਜਦੋਂ ਅਸੀਂ ਪੂਰਾ ਅਸੀਂ ਸਮਝਾਂਗੇ ਸਾਰੇ, ਮਤਲਬ ਇਹਨੂੰ ਦਵੰਦਵਾਦੀ ਭੌਤਿਕਵਾਦ ਦੀ ਬਹੁਤ ਗਹਿਰੀ ਸਮਝ ਹੋ ਜਾਏਗੀ ਤਾਂ ਸਮਝੋ। ਉਹਦੇ ਲਈ ਮੈਂ ਇੱਕ ਮਿਸਾਲ ਦੇਣੀ ਚਾਹੁੰਦਾ, ਵਿਗਿਆਨ ਦੇ ਜਿਵੇਂ ਇੱਕ ਪ੍ਰਯੋਗ ਨੇ, ਆਦਰਸ਼ ਸਥਿਤੀ ਹੁੰਦੀ ਕਿਤੇ ਉਸ ਪ੍ਰਯੋਗ ਦੀ, ਕਈ ਵਾਰ ਉਹ ਪ੍ਰਯੋਗ ਇੱਕ ਵਿਗਿਆਨ, ਮੰਨ ਲਓ ਕੋਈ ਇੱਕ ਵਿਗਿਆਨ ਦਾ ਪ੍ਰਯੋਗ ਹੋ ਰਿਹਾ, ਔਰ ਇੱਥੇ ਇੱਕ ਆਦਰਸ਼ ਸਥਿਤੀ ਆ, ਉਹਨੂੰ ਜਿੰਨੀ ਆਕਸੀਜਨ ਚਾਹੀਦੀ ਉਹ ਮਿਲ ਰਹੀ ਆ, ਜਿੰਨੀ ਉਹਨੂੰ ਉਹ ਚਾਹੀਦੀ ਉਹ ਮਿਲ ਰਹੀ ਆ, ਹੋਰ ਬਾਹਰੀ ਪ੍ਰੈਸ਼ਰ ਐਟਮੋਸਫੀਅਰ 'ਚ ਜਿੰਨਾ ਚਾਹੀਦਾ ਉਹ ਵੀ ਮੌਜੂਦ ਹੈ, ਅਤੇ ਉਹ ਆਦਰਸ਼ ਸਥਿਤ ਉਹਦੇ ਵਿੱਚ ਅਸੀਂ ਉਹ ਪ੍ਰਯੋਗ ਕਾਮਯਾਬੀ ਨਾਲ ਫਤਿਹ ਕਰ ਲੈਂਦੇ। ਇੱਕ ਹੋਰ ਜਗ੍ਹਾ ਜਦੋਂ ਅਸੀਂ ਉਹ ਪ੍ਰਯੋਗ ਕਰਦੇ ਹਾਂ, ਉੱਥੇ ਕੁਝ ਐਟਮੋਸਫੀਅਰਕ ਪ੍ਰੈਸ਼ਰ, ਕੁਝ ਆਕਸੀਜਨ ਦੀ ਮਤਲਬ ਮਾਤਰਾ, ਕੁਝ ਹੋਰ ਚੀਜ਼ਾਂ, ਉਹ ਜਿੰਨੀਆਂ ਉਸ ਪ੍ਰਯੋਗ ਦੀ ਸਫਲਤਾ ਲਈ ਚਾਹੀਦੀਆਂ ਉਹ ਨਹੀਂ ਮਿਲਦੀਆਂ ਅਤੇ ਉਹ ਪ੍ਰਯੋਗ ਅਸਫਲ ਹੋ ਜਾਂਦਾ। ਉਹਦਾ ਕੀ ਮਤਲਬ ਹੁੰਦਾ? ਉਹਦਾ ਮਤਲਬ ਹੁੰਦਾ ਕਿ ਉੱਥੇ ਕੁਝ ਐਸੀਆਂ ਚੀਜ਼ਾਂ ਸਨ ਜਿਨ੍ਹਾਂ ਨੂੰ, ਜਿਨ੍ਹਾਂ ਰੁਕਾਵਟਾਂ ਨੂੰ ਦੂਰ ਕਰਕੇ ਹੀ ਅਸੀਂ ਪ੍ਰਯੋਗ ਉੱਥੇ ਸਫਲ ਕਰ ਸਕਦੇ ਸਾਂ। ਉੱਥੇ ਫਿਰ ਉਹਦੀ ਮਤਲਬ ਬੜੀ ਗਹਿਰੀ ਸਮਝ ਦੀ ਲੋੜ ਸੀ ਇਹ ਸਾਰੇ ਦੀ, ਕਿ ਜਦੋਂ ਮਤਲਬ ਕਿਵੇਂ ਮਤਲਬ ਜਿਹੜਾ ਹੈਗਾ ਤਬਦੀਲੀ ਕਰਨੀ ਆ। ਇਸ ਵਾਸਤੇ ਮੈਂ ਉਹਦੀ ਇੱਕ ਮਿਸਾਲ ਤਾਂ ਦੇਣੀ ਚਾਹੁੰਦਾ ਕਿ ਜਦੋਂ ਸਮਾਜਵਾਦੀ ਕ੍ਰਾਂਤੀਆਂ ਦਾ ਦੌਰ ਜਦੋਂ ਰੂਸ 'ਚ ਆਇਆ, ਉਦੋਂ ਪਹਿਲਾਂ ਮਾਰਕਸਵਾਦ ਦਾ ਜਨਮ ਹੋਇਆ, ਅਤੇ ਕਾਮਰੇਡ ਮਤਲਬ ਮਾਰਕਸ ਏਂਗਲਸ ਜਾਂ ਇੱਥੋਂ ਤੱਕ ਕਿ ਕਾਮਰੇਡ ਲੈਨਿਨ ਤੱਕ ਵੀ ਸ਼ੁਰੂ 'ਚ, ਉਹਨਾਂ ਦੇ ਦਿਮਾਗ 'ਚ ਇਹ ਸੀ ਕਿ ਬਿਲਕੁਲ ਜਿੱਥੇ ਉਹ ਆਧਾਰ ਤਿਆਰ ਹੋ ਗਿਆ, ਵਸਤੂਗਤ ਹਾਲਾਤ ਤਿਆਰ ਹੋ ਗਏ ਨੇ, ਜਿੱਥੇ ਮਜ਼ਦੂਰ ਬੜੀ ਵੱਡੀ ਗਿਣਤੀ 'ਚ ਬਣ ਆ ਗਿਆ, ਔਰ ਪੂੰਜੀਵਾਦ ਫਿਊਡਲਿਜ਼ਮ ਜਿਹੜਾ ਹੈਗਾ ਉਹਦਾ ਉਹ ਹੈ ਨੀਗਾ, ਔਰ ਪੂੰਜੀਵਾਦ ਇਸ ਸਟੇਜ 'ਤੇ ਪਹੁੰਚ ਗਿਆ ਵੀ ਉਹਦੇ ਹੁਣ ਰਹਿਣ ਦਾ ਕੋਈ ਕਾਰਨ ਨਹੀਂ ਬਚਿਆ, ਉੱਥੇ ਕ੍ਰਾਂਤੀਆਂ ਹੋਣਗੀਆਂ। ਪਰ ਉਹ ਯੂਰਪ ਵਿੱਚ ਇੰਗਲੈਂਡ ਜਾਂ ਫਰਾਂਸ ਜਾਂ ਇਟਲੀ ਜਾਂ ਉੱਥੇ ਕ੍ਰਾਂਤੀਆਂ ਨਹੀਂ ਹੋਈਆਂ, ਹੋ ਗਈ ਇੱਥੇ ਰੂਸ ਵਿੱਚ ਕ੍ਰਾਂਤੀ ਹੋ ਗਈ। ਉਹਨੂੰ ਇਹ ਤਾਂ ਇੱਕ ਸਿੰਪਲ ਸਵਾਲ ਨਹੀਂ, ਸਾਨੂੰ ਇਹ ਸਮਝਣਾ ਚਾਹੀਦਾ, ਹਾਲਾਂਕਿ ਕ੍ਰਾਂਤੀਆਂ ਉੱਥੇ ਸ਼ੁਰੂ ਹੋ ਗਈਆਂ ਸਨ। ਬਹੁਤ ਘੱਟ ਸਾਥੀਆਂ ਨੂੰ, ਬਹੁਤਿਆਂ ਨੂੰ ਨਹੀਂ ਪਤਾ ਕਿ ਅਕਤੂਬਰ ਇਨਕਲਾਬ ਦੇ ਟਾਈਮ ਜਰਮਨੀ ਇੱਧਰ ਇਰਾਨ ਤੱਕ ਉੱਧਰ ਯੂਰਪ ਦੇ ਇਟਲੀ ਜਾਂ ਉਹਨਾਂ ਦੇਸ਼ਾਂ 'ਚ ਬਿਲਕੁਲ ਈਵਨ ਇੰਗਲੈਂਡ 'ਚ ਕ੍ਰਾਂਤੀਕਾਰੀ ਕੰਡੀਸ਼ਨ ਸੀ, ਪਰ ਉੱਥੇ ਉਹ ਫੇਲ ਹੋ ਗਈਆਂ, ਇੱਥੇ ਕਾਮਯਾਬ ਹੋ ਗਈ। ਉਹਦਾ ਉਹਨਾਂ ਨੇ ਜਦੋਂ ਸਾਮਰਾਜਵਾਦ ਦੀ ਸਟੇਜ ਦੇ ਵਿੱਚ ਉਹਨਾਂ ਨੇ ਜਦੋਂ ਦੁਨੀਆ ਪਹੁੰਚ ਜਾਂਦੀ ਹੈ, ਅਤੇ ਕਾਮਰੇਡ ਲੈਨਿਨ ਨੇ ਉਹਦੀ ਵਿਆਖਿਆ ਕੀਤੀ ਕਿ ਉੱਥੇ ਉਹ ਸਾਮਰਾਜਵਾਦ ਦੀ ਜਿਹੜੀ ਮਜ਼ਬੂਤ ਪਕੜ ਸੀ ਉਹ ਉਹਨੂੰ ਕਾਮਯਾਬ ਰਹੀ ਉਹ ਇਤਿਹਾਸ ਨੂੰ ਤਬਦੀਲ ਹੋਣੋਂ ਰੋਕਣ 'ਚ, ਅਤੇ ਇਨਕਲਾਬ ਉੱਥੇ ਹੋਏ ਜਿੱਥੇ ਸਾਮਰਾਜਵਾਦ ਦੀ ਕਮਜ਼ੋਰ ਕੜੀ ਦੇ ਵਿੱਚ ਜਿਹੜਾ ਹੈਗਾ ਉਹ ਫੁੱਟ ਪਏ। ਹੁਣ ਬਿਮਾਰੀ ਸਰੀਰ 'ਚ ਤੁਹਾਡੇ ਘਾ ਗਈ ਜਾਂ ਕੋਈ ਤਬਦੀਲੀ ਤੁਹਾਡੇ ਸਰੀਰ ਵਿੱਚ, ਕੋਈ ਐਸੀ ਚੀਜ਼ ਹੈ ਜਿਹੜੀ ਹੁਣ ਨਿਕਲ ਜਾਣੀ ਚਾਹੀਦੀ ਬਾਹਰ, ਸਰੀਰ ਮੰਗ ਕਰਦਾ ਕਿ ਉਹਨੂੰ ਕੱਢ ਦਿੱਤਾ ਜਾਏ ਅਤੇ ਸਰੀਰ ਸਵਸਥ ਕੀਤਾ ਜਾਏ, ਅਤੇ ਉਹ ਜਿਹੜਾ ਮੁਆਦ ਹੈ ਉਹਨੂੰ ਕੱਢਣ ਦਾ ਸਵਾਲ ਹੈ, ਉਹ ਤੁਹਾਡੇ ਸਰੀਰ ਦੇ ਮਜ਼ਬੂਤ ਹਿੱਸੇ 'ਚੋਂ ਬਾਹਰ ਨਹੀਂ ਨਿਕਲ ਸਕਦਾ। ਜਿੱਥੇ ਤੁਹਾਡੇ ਸਰੀਰ 'ਚ ਕੋਈ ਕਮਜ਼ੋਰ ਪੁਆਇੰਟ ਹੈ ਉੱਥੋਂ ਦੀ ਉਹ ਮੁਆਦ ਨਿਕਲਣਾ ਸ਼ੁਰੂ ਹੋ ਜਾਏ। ਮੈਂ ਸਧਾਰਨ ਮਿਸਾਲ ਦੇ ਰਿਹਾ। ਇਸ ਵਾਸਤੇ ਮੈਂ ਫਿਰ ਉਹਨੂੰ ਕਿਹਦੇ ਨਾਲ ਜੋੜ ਰਿਹਾ, ਫਿਰ ਉੱਚ ਸਾਰ ਦਾ। ਕਈ ਵਾਰ ਉੱਚ ਸਾਰ ਜਿਹੜਾ ਹੈਗਾ ਹੈ ਉਹ ਕਾਮਯਾਬ ਹੋ ਜਾਂਦਾ ਹੈ ਉਸ ਤਬਦੀਲੀ ਨੂੰ ਰੋਕਣ ਵਿੱਚ, ਅਤੇ ਉੱਥੇ ਉਹ ਤਬਦੀਲੀ ਵਾਪਰਦੀ ਆ ਜਿੱਥੇ ਉਹ ਜਿੱਥੇ ਉਹਦੀ ਥੋੜ੍ਹੀ ਕਮਜ਼ੋਰ ਕੜੀ ਹੁੰਦੀ ਆ। ਔਰ ਇਹ ਇੱਕ ਇਤਿਹਾਸਿਕ ਸਬਕ ਹੈ ਜਿਹੜਾ ਸਾਨੂੰ ਮਤਲਬ ਲੈਣਾ ਚਾਹੀਦਾ। ਔਰ ਇਸ ਜਦੋਂ ਇਹਨਾਂ ਨੇ ਕਿਹਾ ਕਿ ਇੰਡੀਆ, ਬ੍ਰਾਜ਼ੀਲ, ਮੱਧ ਪੂਰਬ ਅਤੇ ਇੰਡੋਨੇਸ਼ੀਆ ਵੀ ਇਹਨਾਂ ਨੂੰ ਵਿੱਚ ਜੋੜ ਲੈਣਾ ਚਾਹੀਦਾ, ਲੈਟਿਨ ਅਮੈਰੀਕਾ ਦੇ ਕੁਝ ਹੋਰ ਵੀ ਦੇਸ਼, ਇਹ ਹੌਟ ਸਪੋਟ ਨੇ ਇਨਕਲਾਬ ਦੇ। ਅਤੇ ਇਹਦਾ ਮਤਲਬ ਇਹ ਬਿਲਕੁਲ ਨਹੀਂ ਕਿ ਇੰਗਲੈਂਡ, ਅਮਰੀਕਾ ਜਾਂ ਫਰਾਂਸ ਜਾਂ ਇਟਲੀ ਵਿੱਚ ਉਹ ਵਸਤੂਗਤ ਹਾਲਾਤ ਨਹੀਂ ਗੇ ਜਿੱਥੇ ਉਹਨਾਂ ਨੂੰ ਇਨਕਲਾਬ ਹੋ ਸਕਦਾ, ਉੱਥੇ ਵੀ ਬਿਲਕੁਲ ਵਸਤੂਗਤ ਹਾਲਾਤ ਨੇ ਕਿ ਸਮਾਜਵਾਦੀ ਇਨਕਲਾਬ ਹੋਣਾ ਚਾਹੀਦਾ। ਪਰ ਇਹ ਜਿਹੜੇ ਹੌਟ ਸਪਾਟ ਨੇ ਇਹ ਸਾਮਰਾਜਵਾਦ ਦੀ ਕਮਜ਼ੋਰ ਕੜੀ, ਇੱਥੇ ਬਿਲਕੁਲ ਇਹਦੀ ਜ਼ਿਆਦਾ ਸੰਭਾਵਨਾ ਹੈ ਕਿ ਉਸ ਉਤਲੇ ਸੁਪਰ ਸਟਰਕਚਰ ਨੂੰ ਤੋੜ ਚ ਜ਼ਿਆਦਾ ਮਤਲਬ ਆਸਾਨੀ ਨਾਲ ਟੁੱਟੇਗਾ, ਔਰ ਬਾਅਦ ਚ ਤੇ ਦੂਸਰਾ ਵੀ ਨਾਲ ਉਹ ਵੀ ਟੁੱਟ ਜਾਏਗਾ ਤੇ ਇਤਿਹਾਸ ਬਦਲੇਗਾ। ਇਸ ਵਾਸਤੇ ਭਾਰਤ ਦੇ ਇਤਿਹਾਸ ਚ ਅਸੀਂ ਵੇਖਦੇ ਹਾਂ ਕਿ ਇੱਕ ਬੇਹੱਦ ਵਿਕਸਿਤ ਸੰਸਕ੍ਰਿਤੀ ਤੇ ਸਭਿਅਤਾ ਗੁਲਾਮਦਾਰੀ ਯੁੱਗ ਵਿੱਚ, ਤੇ ਉਦੋਂ ਬਾਅਦ ਜਿਹੜਾ ਹੈਗਾ ਬੜਾ ਜਿਹੜਾ ਹੈਗਾ ਸਮੰਤਵਾਦ ਦਾ, ਔਰ ਉਹ ਵਿਕਸਿਤ ਸਭਿਅਤਾ ਐਜੂਕੇਸ਼ਨ ਵਿੱਦਿਆ ਦੇ ਖੇਤਰ ਵਿੱਚ ਅਸੀਂ ਜਿਹੜੀਆਂ ਵੱਡੀਆਂ ਸਭਿਅਤਾਵਾਂ ਵੇਖਦੇ, ਭਾਰਤੀ ਸਭਿਅਤਾ, ਮੱਧ ਪੂਰਵ ਦੀ ਇਸਲਾਮਿਕ ਸਭਿਅਤਾ ਤੇ ਇਹਦੇ ਮੁਕਾਬਲੇ ਚ ਚੀਨ ਦੀ ਸਭਿਅਤਾ, ਇਹ ਆਪਣੇ ਆਪ ਵਿੱਚ ਇੰਨੀਆਂ ਵਿਕਸਿਤ ਸਭਿਅਤਾਵਾਂ, ਇੱਥੇ ਪੈਦਾਵਾਰ ਦੀਆਂ ਸ਼ਕਤੀਆਂ ਇੰਨੀਆਂ ਵਿਕਸਿਤ ਸਨ, ਸੰਦ, ਰੇੜਾ, ਪਹੀਆ, ਇਹ ਸਾਰੀਆਂ ਚੀਜ਼ਾਂ ਅਫਰੀਕਾ ਵੀ ਈਵਨ ਇੱਥੇ ਪੈਦਾ ਹੋ ਚੁੱਕੇ ਸਨ, ਇੱਥੇ ਉਦੋਂ ਮੌਜੂਦ ਪੈਦਾਵਾਰੀ ਸ਼ਕਤੀਆਂ ਇੰਨੀਆਂ ਵਿਕਸਿਤ ਸਨ ਜਿਸ ਵੇਲੇ ਹੁਣ ਵਾਲਾ ਜਿਹੜਾ ਮਤਲਬ ਯੂਰਪ ਆ ਉਹ ਅੰਧਕਾਰ ਯੁੱਗ ਚ ਰਹਿ ਰਿਹਾ ਸੀ। ਬਹੁਤਾ ਨਹੀਂ ਤੇ ਮੈਨੂੰ ਲੱਗਦਾ ਪਹੀਆ ਤੇ ਬਹੁਤ ਸਾਰੀਆਂ ਚੀਜ਼ਾਂ ਚੀਨ ਨਾਲੋਂ 1000 ਸਾਲ ਬਾਅਦ ਉੱਥੇ ਆਈਆਂ ਨੇ ਇੰਗਲੈਂਡ ਯੂਰਪ ਵਿੱਚ। ਬਹੁਤ ਘੱਟ ਲੋਕ ਹੈਰਾਨ ਨੇ ਇਸ ਗੱਲੋਂ ਵੀ ਇਹ ਕੀ, ਆਮ ਬੰਦੇ ਨੂੰ ਅੱਜ ਨਹੀਂ ਪਤਾ ਕਿ ਇਸ ਤਰ੍ਹਾਂ, ਪਰ ਜਿਹੜੇ ਉਹ ਦੂਸਰੇ ਨੇ ਉਹ ਰਿਐਕਸ਼ਨਰੀ ਸ਼ਕਤੀਆਂ ਉਹ ਹੋਰ ਢੰਗ ਨਾਲ ਸੋਚਦੀਆਂ ਨੇ, ਉਹ ਸੋਚਦੇ ਆ ਉਹ ਪਛੜਿਆ ਅਸੀਂ ਬੜੇ ਵਿਕਸਿਤ ਆ ਸਾਨੂੰ ਉਹ ਧੋਖਾ ਦੇ ਕੇ, ਇੱਦਾਂ ਨਹੀਂ ਹੋਇਆ। ਹੋਇਆ ਹੈ ਕਿ ਐਨ ਫੈਸਲਾ ਕੁੰਨ ਦੌਰਾਂ ਦੇ ਵਿੱਚ ਜਿਹੜਾ ਮਜ਼ਬੂਤ ਜਿਹੜਾ ਉੱਚ ਅਸਾਰ ਸੀ ਉਹ ਕਈ ਵਾਰ ਤਬਦੀਲੀ ਦੀਆਂ ਐਨ ਬਰੂਹਾਂ 'ਤੇ ਹੁੰਦਾ ਹੈ ਸਮਾਜ, ਅਤੇ ਉਹਨੂੰ ਤਬਦੀਲੀ ਨਹੀਂ ਹੋ ਸਕਦੀ। ਇੱਕ ਕਵਿਤਾ ਬੜੀ ਮਸ਼ਹੂਰ ਹੈ, ਮੈਨੂੰ ਭੁੱਲ ਗਿਆ, ਕਸ਼ਮੀਰ ਦੀ ਬਰਬਰਾਂ ਦੀ ਉਡੀਕ ਵਿੱਚ, ਕਿ ਜਦੋਂ ਸਮਾਜ ਤਬਦੀਲ ਸਮਾਜ ਵਿੱਚ ਉਹ ਸ਼ਕਤੀਆਂ ਤਬਦੀਲੀ ਲਈ ਤਿਆਰ ਨਾ ਹੋਣ ਤਾਂ ਫਿਰ ਉਹ ਤਬਦੀਲੀ ਨਹੀਂ ਕਰ ਸਕਦੀਆਂ, ਫਿਰ ਉਹ ਕਰਦੀਆਂ ਕਿ ਬਰਬਰ ਕੋਈ ਮਤਲਬ ਜਿਹੜੀਆਂ ਬਰਬਰ ਆਮ ਤੌਰ 'ਤੇ ਕਿਸਾਨਾਂ ਲਈ ਵਰਤਿਆ ਜਾਂਦਾ, ਪਰ ਅੱਤ ਪਛਾਂ ਖਿੱਚੂ ਜਾਂਗਲੀ ਕਬੀਲੇ ਜਿਹੜੇ ਸੀ ਉਹਨਾਂ ਲਈ ਸਭਿਅਤਾਵਾਂ ਉਹਨਾਂ ਲਈ ਵਰਤਿਆ ਗਿਆ। ਕਈ ਵਾਰ ਬਰਬਰ ਜਿਹੜੇ ਹੈਗੇ ਅੱਤ ਦੀਆਂ ਵਿਕਸਿਤ ਸਭਿਅਤਾਵਾਂ ਨੂੰ ਰੋਂਦ ਕੇ ਚਲੇ ਜਾਂਦੇ ਨੇ। ਕਾਰਨ ਕੀ ਸੀ? ਅੱਤ ਦੀਆਂ ਵਿਕਸਿਤ ਸਭਿਅਤਾਵਾਂ ਜਦੋਂ ਤਬਦੀਲੀ ਦੇ ਐਨ ਬੂਹੇ 'ਤੇ ਖੜੀਆਂ ਹੁੰਦੀਆਂ ਉਦੋਂ ਉਹ ਹੱਲ ਕਰਨ 'ਚ ਕਾਮਯਾਬ ਨਹੀਂ ਹੁੰਦੀਆਂ, ਅਤੇ ਇੱਕ ਵਾਰ ਫਿਰ ਉਹਨਾਂ ਨੂੰ ਉਹਨਾਂ ਦਾ ਫਿਰ ਬਰਬਰ ਉਹਦਾ ਹੱਲ ਕਰਦੇ ਨੇ, ਕਿਉਂਕਿ ਉਹਦੇ ਲਈ ਜ਼ਰੂਰੀ ਹੁੰਦਾ ਜਾਂ ਸਮਾਜ ਅੱਗੇ ਵੱਲ ਵਧੇ ਅਤੇ ਜਾਂ ਬਿਲਕੁਲ ਤਬਾਹੀ ਅਤੇ ਪਿੱਛ ਉਹਦੇ ਲਈ ਸਰਾਫਿਆ ਜਾਏ, ਉਹ ਹੁੰਦਾ, ਔਰ ਇੱਦਾਂ ਹੀ ਹੋਇਆ। ਔਰ ਭਾਰਤ ਜਦੋਂ ਵੀ ਐਨ ਤਬਦੀਲੀ ਦੇ ਦੌਰ 'ਚ ਸੀ ਅਤੇ ਐਨ ਉਸ ਸਮੇਂ ਜਦੋਂ ਮਤਲਬ ਫਿਊਡਲਿਜ਼ਮ ਜਿਹੜਾ ਹੈਗਾ ਇੱਥੋਂ ਦਾ ਬਿਲਕੁਲ ਨਕਾਰਾ ਹੋ ਚੁੱਕਾ 10ਵੀਂ 11ਵੀਂ ਸਦੀ ਵਿੱਚ, ਅਤੇ ਉਦੋਂ ਇੱਕ ਕਿਸਮ ਦੇ ਬਰਬਰਾਂ ਨੇ ਆਣ ਕੇ ਇਹਦਾ ਹੱਲ ਕੀਤਾ। ਅੱਤ ਪਛੜੀ ਜਿਹੜੀ ਫੇਲ ਹੋ ਚੁੱਕੀ ਸ਼ਕਤੀ ਸੀ ਮੱਧ ਪੂਰਵ 'ਚੋਂ ਆਈ, ਕੋਈ ਰੁਕਾਵਟ ਨਹੀਂ ਤਾਂ ਉਹ ਰੌਂਟ ਕੇ ਚੱਲ ਗਈ, ਔਰ ਉਹਨਾਂ ਨੇ ਉਹ ਦੂਸਰਾ ਫਿਰ ਜਦੋਂ ਮਤਲਬ ਇੱਥੇ ਇੱਕ ਚੱਲ ਰਿਹਾ ਇਹਨਾਂ ਵਿਸ਼ਿਆਂ 'ਤੇ ਅੱਡ ਅੱਡ ਗੱਲ ਵੀ ਹੋ ਸਕਦੀ ਹੈ, ਜਦੋਂ ਮਤਲਬ ਦਸਤਕਾਰੀ ਦਾ ਵਿਕਾਸ ਹੋਇਆ, ਪੂੰਜੀਵਾਦੀ ਮਤਲਬ ਮੁੱਢਲੀਆਂ ਭਰੂਣ ਰੂਪ ਵਿੱਚ ਪੂੰਜੀਵਾਦ ਹਿੰਦੁਸਤਾਨ 'ਚ ਵਿਕਾਸ ਕਰ ਰਿਹਾ ਔਰ ਉਹ ਅੱਗੇ ਆ ਰਿਹਾ, ਉਦੋਂ ਬਿਲਕੁਲ ਉਹ ਬਰਬਰ ਹਾਲੇ ਹੋਇਆ ਹਿੰਦੁਸਤਾਨ ਦੇ ਵਿੱਚ, ਕਿ ਐਨ ਉਹ ਮਤਲਬ 18ਵੀਂ ਸਦੀ ਦੇ ਵਿੱਚ ਉਹਨੂੰ ਜਿਹੜਾ ਹੈਗਾ ਸਾਮਰਾਜਵਾਦੀ ਦੇਸ਼ਾਂ ਨੇ ਉਹਨੂੰ ਉਹਦੇ ਮਤਲਬ ਉਹਨੂੰ ਤਹਿਸ ਨਹਿਸ ਕਰ ਦਿੱਤਾ, ਉਸ ਵਿਕਾਸ ਨੂੰ ਹੱਦ ਵਾਟੇ ਤੋੜ ਦਿੱਤਾ, ਅਤੇ ਇੱਕ ਬਸਤੀਵਾਦੀ ਜਿਹੜਾ ਹੈਗਾ ਦੌਰ ਦੇ ਜਿਹੜਾ ਹੈਗਾ ਸਾਨੂੰ ਉਹਦਾ ਮਤਲਬ ਭੁਗਤਣਾ ਪਿਆ, ਔਰ ਉਹ ਫਿਰ ਵਿਕਾਸ ਜਿਹੜਾ ਹੈਗਾ ਉਹ ਰੁਕ ਗਿਆ। ਕਾਰਨ ਕਿ ਜਿਹੜੀਆਂ ਤਬਦੀਲ ਕਰਨ ਵਾਲੀਆਂ ਸ਼ਕਤੀਆਂ ਸੀ, ਸੁਚੇਤ ਕਾਰਕ ਸੀ, ਉਹ ਜਦੋਂ ਥੋੜ੍ਹਾ ਜਿਹਾ ਕਮਜ਼ੋਰ ਉਹਨੂੰ ਨਹੀਂ ਕਰ ਸਕਿਆ ਅਤੇ ਉਹ ਫਿਰ ਉਹਦਾ ਉਲਟ ਜਿਹੜਾ ਹੈਗਾ ਉਹਨੂੰ ਕਰਦਾ, ਔਰ ਇਸੇ ਤਰ੍ਹਾਂ ਮੱਧ ਪੂਰਵ ਜੀ ਦੀ ਅੱਜ ਬੜੀ ਵੱਡੀ ਚਰਚਾ 'ਚ ਆ, ਉਹ ਆਪਣੇ ਸਮੇਂ ਬੜੀ ਵਿਕਸਿਤ ਸਭਿਅਤਾ ਜਿਹੜੀ ਸਾਰੀ ਦੁਨੀਆਂ ਨੂੰ ਗਾਈਡ ਕਰ ਰਹੀ ਹੈ ਮਤਲਬ ਵਿਗਿਆਨ ਦੇ ਵਿੱਚ ਅਤੇ ਪੈਦਾਵਾਰੀ ਸ਼ਕਤੀਆਂ ਦੇ ਵਿਕਾਸ ਦੇ ਮਾਮਲੇ 'ਚ, ਸੰਦਾਂ ਦੇ ਮਾਮਲੇ 'ਚ, ਹਰ ਮਾਮਲੇ 'ਚ ਮੱਧ ਪੂਰਵ ਜਿਵੇਂ 5ਵੀਂ 6ਵੀਂ ਸਦੀ ਤੱਕ ਭਾਰਤ ਨੇ ਦੁਨੀਆਂ ਦੀ ਅਗਵਾਈ ਕੀਤੀ, ਇਵੇਂ 6ਵੀਂ 7ਵੀਂ ਸਦੀ 7ਵੀਂ 8ਵੀਂ ਸਦੀ ਤੋਂ ਲੈ ਕੇ ਉਹ ਮੱਧ ਪੂਰਵ ਆ ਜਿਹੜਾ ਉਹਦੀ ਅਗਵਾਈ ਕਰ ਰਿਹਾ ਦੁਨੀਆਂ ਦੇ ਗਿਆਨ ਵਿਗਿਆਨ ਦੇ ਖੇਤਰ ਵਿੱਚ, ਜਿਹੜਾ ਅੱਜ ਕੱਲ੍ਹ ਆਪਾਂ ਅਰਬ ਦੇਸ਼ਾਂ ਨੇ, ਉਹ ਜਦੋਂ ਐਨ ਜਦੋਂ ਮਤਲਬ ਪੈਦਾਵਾਰੀ ਸ਼ਕਤੀਆਂ ਇੰਨੀਆਂ ਵਿਕਾਸ ਕਰ ਜਾਂਦੀਆਂ ਕਿ ਮੁਹੰਮਦ ਸਾਹਿਬ ਦਾ ਵੇਲੇ ਜਿਹੜਾ ਉਹਦਾ ਜਿਹੜਾ ਸਿਸਟਮ ਕਾਇਮ ਕੀਤਾ ਪੈਦਾਵਾਰੀ ਸੰਬੰਧਾਂ ਦਾ ਉਹ ਉਹਨਾਂ ਲਈ ਬੇਹੱਦ ਪੁਰਾਣਾ ਪੈ ਜਾਂਦਾ, ਔਰ ਉਹਨੂੰ ਬਦਲਣਾ ਜ਼ਰੂਰੀ ਆ, ਪਰ ਉਹ ਬੜਾ ਅੱਤ ਵਿਕਸਿਤ ਉੱਚ ਅਸਾਰ ਜਿਹੜਾ ਹੈਗਾ ਉਹਨੇ ਉਹਨੂੰ ਬਦਲ ਨਹੀਂ ਦਿੱਤਾ, ਉਹਦਾ ਵੀ ਉੱਥੇ ਬਰਬਰ ਹੱਲ ਹੋਇਆ, ਉਹਨਾਂ ਨੂੰ ਫਿਰ ਮੰਗੋਲਾਂ ਨੇ ਆਣ ਕੇ ਜਿਹੜੇ ਬਰਬਰ ਮੰਗੋਲ ਪਛੜੇ ਕਬੀਲੇ ਨੇ ਉਹਨਾਂ ਨੇ ਆਣ ਕੇ ਉਹਨੂੰ ਫਿਰ ਉਹ ਮਤਲਬ ਉਹ ਅੱਜ ਤੱਕ ਉਹ ਫਿਰ ਤੇਲ ਦੀ ਖੋਜ ਤੱਕ ਉਹ ਮਤਲਬ ਜਿਹੜਾ ਹੈਗਾ ਉਸ ਖੜੋਤ ਦੇ ਦੌਰ 'ਚ ਉਹ ਸਮਾਜ ਚਲਾ ਗਿਆ, ਤਾਂ ਅਲੱਗ ਅਲੱਗ ਦੇਸ਼ ਅਲੱਗ ਅਲੱਗ ਸਨ, ਔਰ ਉਹ ਗਿਆਨ ਵਿਗਿਆਨ ਸਾਇੰਸ ਦੇ ਖੇਤਰ 'ਚ ਇੰਨਾ ਜਿਹੜਾ ਅਮੀਰ ਕੰਮ ਸੀ ਉਹਦੀਆਂ ਜੜ੍ਹਾਂ ਜਾ ਕੇ ਲੱਗ ਜਾਂਦੀਆਂ ਨੇ ਯੂਰਪ ਵਿੱਚ। ਯੂਰਪ ਜਿਹੜਾ ਅੱਤ ਪਛੜਿਆ ਸਮਾਜ ਸੀ ਉੱਥੇ ਜਦੋਂ ਅੱਤ ਵਿਕਸਿਤ ਗਿਆਨ ਵਿਗਿਆਨ ਜਾਂਦਾ ਉਹਦੀਆਂ ਜੜ੍ਹਾਂ ਉੱਥੇ ਲੱਗ ਜਾਂਦੀਆਂ ਅਤੇ ਉਹ ਗਿਆਨ ਉੱਥੋਂ ਦੇ ਪੁਨਰ ਜਾਗਰਣ ਅਤੇ ਪ੍ਰਬੋਧਨ ਦਾ ਜਿਹੜਾ ਹੈਗਾ ਕਾਰਨ ਬਣ ਜਾਂਦਾ ਔਰ ਉਹ ਬੜੀ ਤੇਜ਼ੀ ਨਾਲ ਉੱਥੇ ਉਹ ਵਿਕਾਸ ਕਰ ਜਾਂਦਾ। ਕਿਉਂ? ਕਿਉਂਕਿ ਉੱਥੇ ਉਹ 'ਚੋਂ ਸਾਰ ਇੰਨਾ ਮਜ਼ਬੂਤ ਨਹੀਂ ਕਿ ਉਹਦੇ ਰਾਹ ਨੂੰ ਰੋਕ ਸਕੇ, ਉਹ ਯੂਰਪ 'ਚ ਉਸ ਗਿਆਨ ਵਿਗਿਆਨ ਅਤੇ ਉਹ ਸਾਰੇ ਦੇ ਰਾਹ ਨੂੰ ਉਹ ਰੋਕ ਨਹੀਂ ਸਕਿਆ ਅਤੇ ਉੱਥੇ ਉਹਨੇ ਜਿਹੜਾ ਹੈਗਾ ਉਹ ਦੁਨੀਆਂ ਦੇ ਸਭ ਤੋਂ ਵਿਕਸਿਤ ਦੇਸ਼ ਦੇ ਰੂਪ ਵਿੱਚ ਜਿਹੜਾ ਸਾਡੇ ਸਾਹਮਣੇ ਜਿਹੜਾ ਹੈਗਾ ਅਸੀਂ ਵੇਖਦੇ ਹਾਂ ਉਹ ਇੱਕ ਅਲੱਗ ਆਪਾਂ ਆਪਣਾ ਇਤਿਹਾਸ ਆ। ਮੈਂ ਉਹ ਸਿਰਫ ਇਸ ਪੈਂਟ ਨੂੰ ਸਮਝਾਉਣ ਲਈ ਤੁਹਾਨੂੰ 2-3 ਮਿਸਾਲਾਂ ਦਿੱਤੀਆਂ ਕਿ ਉੱਚ ਸਾਰ ਹੁਣ ਜਦੋਂ ਅਸੀਂ ਇਹ ਗੱਲ ਆਉਂਦੇ ਹਾਂ ਕਿ ਜਦੋਂ ਵੱਡੇ ਇਨਕਲਾਬੀ ਤਬਦੀਲੀਆਂ ਦਾ ਦੌਰ ਹੁੰਦਾ ਹੈ, ਜਦੋਂ ਆਧਾਰ ਦੇ ਵਿੱਚ ਤੇ ਉਸ ਉੱਚ ਸਾਰ ਵਿੱਚ ਇੱਕ ਭਾਰੀ ਟੱਕਰਾਂ ਦਾ ਦੌਰ ਹੁੰਦਾ ਹੈ, ਤੇ ਜਦੋਂ ਆਧਾਰ ਇਸ ਗੱਲ ਲਈ ਉਹਨੂੰ ਮਤਲਬ ਬਦਲਣ ਦੀ ਤਿਆਰੀ ਚ ਹੁੰਦਾ ਹੈ, ਉਦੋਂ ਜਾਂ ਇਨਕਲਾਬ ਹੋ ਜਾਂਦੇ ਨੇ, ਇੱਕ ਹੱਲ ਹੈ, ਜਾਂ ਅੱਗੇ ਵੱਲ ਵਧੋ ਤੇ ਜਾਂ ਫਿਰ ਬਰਬਰਤਾ ਵੱਲ ਪਿੱਛੇ ਵੱਲ ਨੂੰ ਮੁੜੋ। ਇਤਿਹਾਸ ਚ ਬਹੁਤ ਏਦਾਂ ਹੋਇਆ, ਔਰ ਕੁੱਲ ਮਿਲਾ ਕੇ ਸਾਰਾ ਸੰਸਾਰ ਬਰਬਰਤਾ ਵੱਲ ਨਹੀਂ, ਕੁੱਝ ਖਿੱਤੇ ਪਿੱਛੇ ਚੱਲ ਜਾਂਦੇ ਨੇ, ਕੁੱਝ ਹੋਰ ਅੱਗੇ ਨਿਕਲ ਜਾਂਦੇ ਨੇ, ਸਮਾਜ ਪਿੱਛੇ ਵੱਲ ਦੀ ਗਤੀ ਵਿੱਚ ਨਹੀਂ ਜਾਂਦਾ ਔਰ ਉਹਨੂੰ ਬਦਲ ਦਿੰਦਾ। ਸੈਕਿੰਡ ਵਰਲਡ ਵਾਰ ਵਿੱਚ ਪਹਿਲਾਂ ਇੰਗਲਜ਼ ਨੇ ਇਹ ਗੱਲ ਇਸ਼ਾਰਾ ਕੀਤਾ ਸੀ ਕਿ ਕ੍ਰਾਂਤੀ ਤੇ ਪ੍ਰਤੀਕ੍ਰਾਂਤੀ ਦੇ ਬਰਾਬਰ ਚਾਂਸ ਹੁੰਦੇ ਆ। ਦੂਸਰੀ ਸੰਸਾਰ ਜੰਗ ਚ ਰੋਜ਼ਾ ਲਕਜ਼ਮਬਰਗ ਨੇ ਇਹ ਕਿਹਾ ਕਿ ਅੱਜ ਸਾਡੇ ਸਾਹਮਣੇ ਸਿੱਧਾ ਸਾਧਾ ਸਵਾਲ ਆਉਣ ਦੀ ਕਿ ਜਾਂ ਹੁਣ ਸਮਾਜ ਅੱਗੇ ਵੱਲ ਵੱਧਜੇਗਾ ਸਮਾਜਵਾਦ ਵੱਲ, ਤੇ ਜਾਂ ਬਰਬਰਤਾ ਵੱਲ ਪਿੱਛੇ ਤੱਕਿਆ ਜਾਏਗਾ, ਔਰ ਉਹਨਾਂ ਨੇ ਉਹ ਕਿਹਾ ਔਰ ਉਹ ਸਾਰਾ ਅਸੀਂ ਕਹਿੰਦੇ। ਔਰ ਇਹ ਅੱਜ ਜਦੋਂ ਅਸੀਂ ਇਹ ਗੱਲ ਕਰ ਰਹੇ ਹਾਂ ਤੇ ਇਹਦਾ ਮਤਲਬ ਇਹ ਹੁੰਦਾ ਹੈ, ਵਾਰ ਵਾਰ ਅਸੀਂ ਜਦੋਂ ਉੱਚ ਸਾਰ ਤੇ ਆਧਾਰ ਦੀ ਗੱਲ ਸਾਡੇ ਦਿਮਾਗ ਚ ਇੰਨੀ ਸਮਝ ਆਉਣੀ ਚਾਹੀਦੀ ਤਾਂ ਕਿ ਇੱਕ ਇੱਕ ਘਟਨਾ ਦਾ ਅਸੀਂ ਵਿਸ਼ਲੇਸ਼ਣ ਕਰ ਸਕੀਏ, ਅਸੀਂ ਉਹਨੂੰ ਸਮਝ ਸਕੀਏ। ਇਸ ਉੱਚ ਸਾਰ ਤੇ ਆਧਾਰ ਦੇ ਜਿਹੜੀ ਹੈਗੀ ਵਿਰੋਧਤਾ ਆਈ ਆ, ਇਸ ਦੀ ਰੋਸ਼ਨੀ ਚ ਅਸੀਂ ਹੁਣ ਅਗਲੀ ਥੋੜੀ ਜਿਹੀ ਗੱਲ ਆਪਣੇ ਕਰਾਂਗੇ ਮਕਸਦ ਦੀ, ਕਿ ਅੱਜ ਦੁਨੀਆਂ ਦਾ ਸਿਸਟਮ ਪ੍ਰਬੰਧ ਜਿਹੜਾ ਹੈਗਾ ਉਹ ਪੂੰਜੀਵਾਦ ਦਾ ਯੋਗ ਆ, ਪਰ ਪੂੰਜੀਵਾਦ ਜੇ ਰਹਿ ਰਿਹਾ ਤਾਂ ਆਪਣੀ ਜੜਤਾ ਦੀ ਤਾਕਤ ਨਾਲ ਰਹਿ ਰਿਹਾ ਤੇ ਇਸ ਵਾਸਤੇ ਰਹਿ ਰਿਹਾ ਕਿ ਉਹ ਜਿਹੜਾ ਉੱਚ ਸਾਰ ਆ ਉਹਨੂੰ ਤੋੜਨ ਲਈ, ਉਹਦੇ ਵਿੱਚ ਜਿਹੜੀ ਯੁੱਧ ਚੱਲ ਰਿਹਾ, ਉਹਦੇ ਵਿੱਚ ਜਿਹੜਾ ਜਮਾਤਾਂ ਦਾ ਸੰਘਰਸ਼ ਚੱਲ ਰਿਹਾ, ਬਦਲਣ ਵਾਲੀਆਂ ਜਮਾਤਾਂ ਜਿਹੜੀਆਂ ਹੈਗੀਆਂ ਉਹਨਾਂ ਦੀ ਜਿਹੜੀ ਹੈਗੀ ਕਾਰਵਾਈ ਆ ਉਹ ਉਹਨੂੰ ਇਸ ਵੇਲੇ ਬਦਲਣ ਦੇ ਸਮਰੱਥ ਨਹੀਂ ਹੋ ਰਹੀ। ਹੁਣ ਕਦੋਂ ਤਬਦੀਲੀਆਂ ਦਾ ਕੀ ਦੌਰ ਹੁੰਦਾ? ਇੱਕ ਤੇ ਆਪਾਂ ਬੁਨਿਆਦ ਤੈਅ ਕਰਤੀ ਕਿ ਜਦੋਂ ਆਧਾਰ ਵਿੱਚ ਸੰਕਟ ਆ ਜਾਏ ਤੇ ਇਨਕਲਾਬ ਦਾ ਦੌਰ ਆ, ਬਿਲਕੁਲ ਉਹ ਸੰਕਟ ਇਸ ਵੇਲੇ ਮੌਜੂਦ ਹੈ। ਦੂਜਾ, ਅਸੀਂ ਆਨੇ ਕੋਈ ਕਿਸੇ ਵੀ ਵੱਡੀ ਤਬਦੀਲੀ ਲਈ ਇੱਕ ਵਸਤੂਗਤ ਆਧਾਰ ਹੁੰਦਾ ਹੈ, ਵਸਤੂਗਤ ਹਾਲਤਾਂ ਨੇ, ਉਹ ਵਸਤੂਗਤ ਹਾਲਤਾਂ ਜਿਹੜੀਆਂ ਹੈਗੀਆਂ ਉਹ ਜਦੋਂ ਮਨੁੱਖ ਦੀ ਸਰਗਰਮ ਬੜੀ ਸਰਗਰਮ ਜਿਹੜੀ ਕਾਰਵਾਈ ਆ ਉਹਦੇ ਵਿੱਚ ਉਹ ਵਸਤੂਗਤ ਹਾਲਤਾਂ ਕੀ ਨੇ? ਇਨਕਲਾਬੀ ਹਾਲਤਾਂ ਹੁੰਦੀਆਂ ਕਿ ਜਦੋਂ ਸਮਾਜ ਦੇ ਵਿੱਚ ਜਿਹੜੀਆਂ ਲੁੱਟੀਆਂ ਜਾ ਰਹੀਆਂ ਜਮਾਤਾਂ ਨੇ ਉਹ ਆਪਣੇ ਆਪ ਨੂੰ ਲਗਾਤਾਰ ਇਸੇ ਸਥਿਤੀ ਵਿੱਚ ਰਹਿਣ ਲਈ ਤਿਆਰ ਨਾ ਹੋਣ, ਉਹ ਬਾਗੀ ਹੋਣੀਆਂ ਸ਼ੁਰੂ ਹੋ ਜਾਣ, ਉਹ ਆਪਣੇ ਆਪ ਨੂੰ ਉਸੇ ਕਿਰਿਆ ਨੂੰ ਲੁੱਟਣ ਜਾ ਲੁੱਟੇ ਜਾਣ ਦੀ ਕਿਰਿਆ ਨੂੰ ਸਹਿਣਾ ਬਰਦਾਸ਼ਤ ਕਰਨਾ ਬੰਦ ਕਰ ਦੇਣ, ਨੰਬਰ ਇੱਕ। ਨੰਬਰ ਦੋ, ਜਿਹੜਾ ਸ਼ਾਸਕ ਨੇ ਉਹਨਾਂ ਨੂੰ ਲੁੱਟ ਰਹੇ ਨੇ ਉਹ ਉਹਨਾਂ ਨੂੰ ਤਾਂ ਤੇ ਸ਼ਾਸਨ ਕਰ ਨਾ ਪਾ ਰਹੇ ਹੁਣ, ਇਹਨੂੰ ਅਸੀਂ ਆਨੇ ਆ ਕਿ ਵਸਤੂਗਤ ਇਨਕਲਾਬ ਦੀਆਂ ਹਾਲਤਾਂ। ਕਾਮਰਡ ਲੈਨਨ ਦੀ ਇਹ ਵਿਆਖਿਆ ਹੈ ਕਿ ਇਨਕਲਾਬ ਲਈ ਵਸਤੂਗਤ ਹਾਲਾਤ ਬਣ ਜਾਂਦੇ ਨੇ ਤੇ ਉਹ ਸ਼ਾਸਨ ਕਰ ਨਾ ਪਾ ਰਹੇ ਹੁਣ, ਫਿਰ ਉਹ ਰੋਜ਼ ਰੋਜ਼ ਸਮੱਸਿਆਵਾਂ ਉਹਨਾਂ ਨੂੰ ਇਹ ਆ ਰਹੀਆਂ। ਔਰ ਅਰਬ ਦੇ ਵਿੱਚ ਇਹੋ ਕੁਝ ਹੋਇਆ, ਅਰਬ ਦੇ ਵਿੱਚ ਇਨਕਲਾਬ ਦੀਆਂ ਸਾਰੀਆਂ ਵਸਤੂਗਤ ਹਾਲਤਾਂ ਸਾਹਮਣੇ ਆਈਆਂ ਕਿ ਜਨਤਾ ਉਸੇ ਤਰੀਕੇ ਨਾਲ ਲੁੱਟ ਕਰਾਉਣ ਲਈ ਹੁਣ ਤਿਆਰ ਨਹੀਂ, ਉਹਨੇ ਬਗਾਵਤ ਕਰਤੀ, ਇਨਕਾਰ ਕਰਤਾ ਔਰ ਮੈਦਾਨਾਂ ਚ ਆ ਗਈ, ਔਰ ਹਾਕਮ ਕਰ ਨਹੀਂ ਪਾ ਰਹੇ ਪਹਿਲੇ ਤਰੀਕੇ ਨਾਲ ਉਹਨਾਂ ਦੇ ਸੱਤਾ। ਔਰ ਇਹ ਗੱਲ ਅਰਬ 'ਚ ਸੱਚ ਨਹੀਂ, ਇਹ ਭਾਰਤ ਵਿੱਚ ਵੀ ਸੱਚ ਆ, ਅੱਜ ਦੁਨੀਆਂ ਦੇ ਹਰ ਦੇਸ਼ ਵਿੱਚ ਇਹ ਗੱਲ ਸੱਚ। ਔਰ ਇੱਕ ਤੀਸਰਾ ਫੈਕਟਰ ਸੁਚੇਤ ਫੈਕਟਰ ਹੈ, ਉਹ ਕੀ ਆ ਕਿ ਇਹ ਵਸਤੂਗਤ ਹਾਲਤਾਂ, ਉਹਦੇ ਬਿਨਾਂ ਇੱਕ ਸਬਜੈਕਟਿਵ ਹਾਲਤਾਂ ਨੂੰ ਆਉਂਦੇ ਇੱਕ ਅੰਤਰਮੁਖੀ ਹਾਲਤਾਂ। ਅੰਤਰਮੁਖੀ ਹਾਲਤਾਂ ਕੀ ਹੁੰਦੀਆਂ? ਮੈਂ ਉੱਚ ਸਾਰ ਤੋਂ ਤਾਂ ਤੁਹਾਨੂੰ ਸਮਝਾਇਆ ਤਾਂ ਕਿ ਹੁਣ ਵਾਲੀ ਗੱਲ ਤੁਹਾਨੂੰ ਜ਼ਿਆਦਾ ਸਮਝ ਆਵੇ ਕਿ ਉਹ ਅੰਤਰਮੁਖੀ ਹਾਲਤਾਂ ਇਹ ਨੇ ਕਿ ਹਰ ਤਬਦੀਲੀ ਕਿਉਂਕਿ ਇੱਕ ਸੁਚੇਤ ਕਾਰਵਾਈ ਆ, ਉਹਨੂੰ ਸੁਚੇਤ ਮਨੁੱਖ ਅੰਜਾਮ ਦਿੰਦੇ ਨੇ, ਉਹਨੂੰ ਜਮਾਤਾਂ ਅੰਜਾਮ ਦਿੰਦੀਆਂ ਨੇ, ਅਤੇ ਉਹਨਾਂ ਜਮਾਤਾਂ ਦੇ ਜਿਹੜੀ ਹੈਗੀ ਅਗਵਾਈ ਆ ਉਹ ਕੁਝ ਸੁਚੇਤ ਸੰਗਠਨ ਕਰਦੇ ਨੇ ਉਹਨਾਂ ਜਮਾਤਾਂ ਜਿਹੜੀਆਂ ਬਣਾਉਂਦੀਆਂ, ਅਤੇ ਉਹ ਇਸ ਵਾਸਤੇ ਉਹ ਇੱਕ ਸਬਜੈਕਟਿਵ ਫੈਕਟਰ ਜਾਂ ਅੰਤਰਮੁਖੀ ਫੈਕਟਰ ਕੀ ਆ? ਉਹ ਅੰਤਰਮੁਖੀ ਫੈਕਟਰ ਇਹ ਆ ਕਿ ਕੁਝ ਐਸੇ ਸੁਚੇਤ ਸੰਸਥਾਵਾਂ ਹੁੰਦੀਆਂ ਨੇ, ਐਸੀਆਂ ਪਾਰਟੀਆਂ ਨੇ ਜਿਹੜੀਆਂ ਉਹਨਾਂ ਜਮਾਤਾਂ ਨੂੰ ਹਰਕਤ ਦੇ ਕੇ ਉਹ ਸਾਰੀ ਤਬਦੀਲੀ ਨੂੰ ਸਿਰੇ ਚੜਾਉਂਦੀਆਂ। ਔਰ ਅੱਜ ਪੂੰਜੀਵਾਦ ਦੇ ਦੌਰ ਦੇ ਵਿੱਚ ਉਹ ਜਿਹੜੀ ਸੁਚੇਤ ਮਤਲਬ ਸਬਜੈਕਟਿਵ ਫੈਕਟਰ ਆ ਉਹ ਹੈ ਕਿ ਇੱਕ ਬਾਦਸ਼ਾਹਿਕ ਕਿਸਮ ਦੀ ਮਜ਼ਦੂਰ ਜਮਾਤ। ਪਹਿਲੀ ਗੱਲ ਮੈਂ ਤੁਹਾਨੂੰ ਸਮਝਾ ਦਾਂ ਕਿ ਇਸ ਵੇਲੇ ਜਿਹੜੀ ਮੁੱਖ ਸ਼ਕਤੀ ਆ ਉਹ ਤਬਦੀਲੀ ਦੀ ਉਹ ਮਜ਼ਦੂਰ ਜਮਾਤ ਹੈ, ਦੁਨੀਆਂ ਭਰ ਵਿੱਚ, ਅਰਬ ਵਿੱਚ ਵੀ, ਭਾਰਤ ਵਿੱਚ ਵੀ, ਕਿਤੇ ਵੀ। ਅੱਜ ਇਤਿਹਾਸ ਨੇ ਜਿਸ ਜਮਾਤ ਦੇ ਜੁੰਮੇ ਲਾਇਆ ਇਹ ਸਾਰੇ ਨਵੀਂ ਤਬਦੀਲੀ ਦਾ ਉਹ ਮਜ਼ਦੂਰ ਜਮਾਤ ਆ। ਔਰ ਮਜ਼ਦੂਰ ਜਮਾਤ ਬਿਲਕੁਲ ਹੀ ਦੁਨੀਆ 'ਚ ਇਹਨਾਂ ਸਾਰੇ ਦੇਸ਼ਾਂ ਦੇ ਵਿੱਚ ਸਹਿਣ ਕਰਨ ਲਈ ਹੁਣ ਤਿਆਰ ਨਹੀਂ, ਪਹਿਲਾਂ ਵਾਂਗ ਆਪਣੀ ਲੁੱਟ। ਔਰ ਵਸਤੂਗਤ ਹਾਲਤਾਂ ਇੱਥੇ ਆ ਗਈਆਂ ਨੇ ਕਿ ਉਹ ਲਗਭਗ ਬਾਗੀ ਆ ਪ੍ਰੈਕਟਿਸ ਵਿੱਚ। ਔਰ ਅਰਬ ਨੇ ਵੀ ਸਾਬਤ ਕਰਤਾ, ਅਰਬ ਦੇ ਅੰਦੋਲਨ 'ਚ ਤੁਸੀਂ ਵੇਖੋ ਕਿ ਵੱਡੀ ਗਿਣਤੀ ਵਿੱਚ ਮਜ਼ਦੂਰ ਅਤੇ ਨੌਜਵਾਨ ਸ਼ਾਮਿਲ ਨੇ, ਔਰਤਾਂ ਸ਼ਾਮਿਲ ਨੇ, ਉਹਦੇ ਵਿੱਚ ਪਰੰਪਰਾਗਤ ਮੁੱਲਾਂ ਮਲਾਣੇ ਉਹਨਾਂ ਦੀਆਂ ਸੰਸਥਾਵਾਂ ਪਾਰਟੀਆਂ ਸਭ ਕਿਤੇ ਨਜ਼ਰ ਨਹੀਂ ਆ ਰਹੀਆਂ। ਔਰ ਅੱਜ ਵੀ ਹੁਣ ਜਿਹੜੀ ਮਜ਼ਦੂਰ ਜਮਾਤ ਦੀ ਜਿਹੜੀ ਮਤਲਬ ਇਹ ਇਤਿਹਾਸਿਕ ਰੋਲ ਆ ਉਹਨੂੰ ਸਿਰੇ ਚਾੜਨ ਲਈ ਜਿਹੜੇ ਸਬਜੈਕਟਿਵ ਫੈਕਟਰ ਆ ਉਹਦੀ ਅਣਹੋਂਦ ਆ। ਸਬਜੈਕਟਿਵ ਫੈਕਟਰ ਮਤਲਬ ਇੱਕ ਸੁਚੇਤ ਪਾਰਟੀ ਦੀ ਅਣਹੋਂਦ ਆ। ਇੱਕ ਸੁਚੇਤ ਪਾਰਟੀ ਦਾ ਕੀ ਮਤਲਬ ਆ ਕਿ ਉਸ ਜਮਾਤ ਦੀ ਬਿਲਕੁਲ ਤਰਜਮਾਨੀ ਕਰਨ ਵਾਲੀ, ਉਹਦੇ ਅਗਵਾਈ ਕਰਨ ਦੇ ਸਮਰੱਥ ਪੇਸ਼ਾਵਰ ਇਨਕਲਾਬੀਆਂ ਦੀ ਬਾਦਸ਼ੁਕ ਕਿਸਮ ਦੀ ਚਰਿੱਤਰ ਵਾਲੀ ਪਾਰਟੀ ਜਿਹਨੂੰ ਅਸੀਂ ਆਉਂਦੇ ਹਾਂ, ਜਿਵੇਂ ਪੇਸ਼ਾਵਰ ਇਨਕਲਾਬੀਆਂ ਦੀ ਇੱਕ ਪਾਰਟੀ। ਇਸ ਵਾਸਤੇ ਅੱਜ ਸਮਾਜ ਦੇ ਸਾਹਮਣੇ ਦੋ ਦੁਨੀਆਂ ਭਰ ਦੇ ਵਿੱਚ ਤੇ ਹਿੰਦੁਸਤਾਨ ਵਿੱਚ ਵੀ ਤੇ ਅਰਬ ਵਿੱਚ ਵੀ ਜਿਹੜਾ ਸਭ ਤੋਂ ਵੱਡਾ ਏਜੰਡਾ ਆ ਉਹ ਇਹ ਆ ਕਿ ਮਜ਼ਦੂਰ ਜਮਾਤ ਦੀ ਇਸ ਪਹਿਲਕਦਮੀ ਨੂੰ ਸਿਰੇ ਚੜ੍ਹਾਉਣ ਲਈ ਦੋ ਪੱਧਰ ਦਾ ਕੰਮ ਆ, ਜਿਹਨੂੰ ਅਸੀਂ ਇੱਕ ਕਹਿੰਦੇ ਕਿ ਇੱਕ ਮਜ਼ਬੂਤ ਬਾਦਸ਼ਕ ਕਰੈਕਟਰ ਦੀ ਪਾਰਟੀ ਦੇ ਨਿਰਮਾਣ ਦਾ ਸਵਾਲ ਅੱਜ ਏਜੰਡੇ ਦਾ। ਜਾਂ ਆਪਾਂ ਇੱਦਾਂ ਕਹਿ ਸਕਦੇ ਹਾਂ ਕਿ ਇਨਕਲਾਬ ਦੀਆਂ ਵਸਤੂਗਤ ਹਾਲਾਤਾਂ ਦੇ ਪੈਦਾ ਹੋਣ ਨੇ ਇਨਕਲਾਬ ਦੀਆਂ ਅੰਤਰਮੁਖੀ ਹਾਲਤਾਂ ਪੈਦਾ ਕਰਨ ਦੇ ਸਵਾਲ ਨੂੰ, ਏਜੰਡੇ ਨੂੰ ਤਲ ਤੇ ਲੈ ਆਉਂਦਾ। ਤੇ ਇਹ ਉਹ ਏਜੰਡਾ ਹੈ ਜਿਹੜਾ ਹੈਗਾ। ਹੁਣ ਉਹਦੇ ਲਈ ਕੀ ਮਤਲਬ ਕਰ ਸਕਦੇ, ਸਾਡਾ ਕੀ ਰੋਲ ਹੈ ਉਹਦੇ ਵਿੱਚ? ਮਤਲਬ ਪੇਸ਼ਾਵਰ ਇਨਕਲਾਬੀ ਜਾਇਦਾਦੀ ਸੰਬੰਧਾਂ ਤੋਂ ਮੁਕਤ ਹੋ ਕੇ ਜਿਹਨਾਂ ਦਾ ਪੇਸ਼ਾ ਹੀ ਇਨਕਲਾਬ ਹੋਵੇ, ਇਸ ਤਰ੍ਹਾਂ ਦੀਆਂ ਪਾਰਟੀਆਂ ਦੇ ਨਿਰਮਾਣ ਦੀ ਕਿਰਿਆ ਅੱਜ ਸਮੇਂ ਦੀ ਮੰਗ ਬਣ ਗਈ, ਇਹ ਏਜੰਡਾ ਆ ਗਿਆ। ਔਰ ਉੱਧਰ ਨੂੰ ਜਦੋਂ ਸਵਾਲ ਆ ਜਾਂਦਾ ਤੇ ਉਹ ਲਾਜ਼ਮੀ ਉਹ ਗੱਲ ਅੱਗੇ ਤੁਰ ਪੈਂਦੀ ਆ। ਔਰ ਇਹ ਅਸੀਂ ਇੱਥੇ ਕੀ ਕਰ ਰਹੇ ਸ਼ਹੀਦ ਭਗਤ ਸਿੰਘ ਵਿਚਾਰ ਮੰਚ ਵਾਲੇ, ਸਾਡੇ ਵਰਗੇ ਹੋਰ ਗਰੁੱਪ ਕੀ ਕਰ ਰਹੇ ਆ? ਤੁਹਾਨੂੰ ਮੈਂ ਸਿਰਫ ਇੱਕ ਸਿੰਪਲ ਮਿਸਾਲ ਦੇਣੀ ਚਾਹੁੰਦਾ ਜਿਹਦੀ ਅਸੀਂ ਗੱਲ ਕਰ ਰਹੇ ਹਾਂ ਕਿ ਗਿਆਨ ਵਿਗਿਆਨ ਦਾ ਮੱਧ ਪੂਰਬ ਚੋਂ ਸਾਰਾ ਭੰਡਾਰ ਸਪੇਨ ਦੇ ਵਿੱਚ, ਮਤਲਬ ਇਹ ਸਾਰਾ ਇੱਥੇ ਵਿਦਵਾਨਾਂ ਦਾ ਬੜਾ ਕੇਂਦਰ ਸੀ ਤੇ ਉਹਦੇ ਰਾਹੀਂ ਤੇ ਯੂਰਪ ਵਿੱਚ ਉਹਦੀਆਂ ਜੜ੍ਹਾਂ ਲੱਗ ਗਈਆਂ ਤੇ ਉਹ ਪੁਨਰ ਜਾਗਰਣ ਦਾ ਇੱਕ ਦੌਰ ਹੈ ਜਿਹਨੇ ਬੜੇ ਬੜੇ ਮਹਾਨ ਮਨੁੱਖ ਪੈਦਾ ਕੀਤੇ ਤੇ ਉਹ ਸਾਰਾ ਜਿਹੜਾ ਹੈਗਾ ਇੱਕ ਬੁਰਜੁਆ ਪੁਨਰ ਜਾਗਰਣ ਤੇ ਅੱਗੇ ਜਾ ਕੇ ਜਿਹਨੂੰ ਅਸੀਂ ਪ੍ਰਬੋਧਨ ਦਾ ਕਾਲ ਆਉਂਦੇ ਹਾਂ, ਅਨਲਾਈਟਨਮੈਂਟ ਦਾ ਕਾਲ। ਪੁਨਰ ਜਾਗਰਣ ਨੂੰ ਰੈਨੇਸੈਂਸ ਕਾਲ ਆਉਂਦੇ ਆ, ਅੱਗੇ ਜਿਹੜਾ ਹੈਗਾ ਏਜ ਆਫ ਅਨਲਾਈਟਨਮੈਂਟ, ਜਿਹਦੇ ਵਿੱਚ ਵਾਲਟੇਰ ਰੂਸੋ ਵਰਗੇ ਬੜੇ ਮਹਾਨ ਮਤਲਬ ਵਿਦਵਾਨ ਪੈਦਾ ਹੋਏ। ਉਹ ਪੁਨਰ ਜਾਗਰਣ ਤੇ ਪ੍ਰਬੋਧਨ ਦਾ ਇੱਕ 300-400 ਸਾਲ ਦਾ ਇੱਕ ਦੌਰ ਆ ਜਿਹਦੇ ਵਿੱਚ ਜਿਹੜਾ ਹੈਗਾ ਬੁੱਧੀ ਦੇ ਖੇਤਰ ਵਿੱਚ ਇੰਨਾ ਕੰਮ ਹੋਇਆ ਜਿਹਨੇ ਉਹ ਮਤਲਬ ਇੱਕ ਆਧਾਰ ਤਿਆਰ ਕਰ ਦਿੱਤਾ ਜਗੀਰਦਾਰੀ ਨੂੰ ਖਤਮ ਕਰਕੇ, ਬੁਰਜੁਆ ਇਨਕਲਾਬਾਂ ਲਈ ਇੱਕ ਵਿਚਾਰਧਾਰਕ ਆਧਾਰ ਤਿਆਰ ਕਰਤਾ, ਵਿਚਾਰਧਾਰਕ ਇੱਕ ਹਥਿਆਰ ਦੇ ਦਿੱਤਾ ਉਹਨਾਂ ਅੰਤਰਮੁਖੀ ਤਾਕਤਾਂ ਦੇ ਹੱਥ ਜਿਹਨਾਂ ਨੇ ਉਹਨੂੰ ਤਬਦੀਲ ਕਰਨਾ। ਯਾਨੀ ਇਹ 300-400 ਸਾਲ ਦਾ ਇੱਕ ਪ੍ਰਬੋਧਨ ਪੁਨਰ ਜਾਗਰਣ ਤੇ ਪ੍ਰਬੋਧਨ ਦਾ ਇੱਕ ਕਾਲ ਆ। ਅੱਜ ਅਸੀਂ ਕਹਿੰਦੇ ਹਾਂ ਕਿ ਦੁਨੀਆ, ਜਦੋਂ ਅਸੀਂ ਸਬਜੈਕਟਿਵ ਫੈਕਟਰ ਦੀ ਗੱਲ ਕਰਦੇ ਹਾਂ ਕਿ ਇਸ ਵੇਲੇ ਪੂੰਜੀਵਾਦ ਦੇ ਯੁੱਗ ਵਿੱਚ, ਜਿਸ ਯੁੱਗ 'ਚ ਅਸੀਂ, ਜਿਹਨੂੰ ਆਪਾਂ ਪੂੰਜੀਵਾਦ ਦਾ ਨਾਲੋਂ ਵੀ ਹੋਰ ਸਹੀ ਕਹਿਣਾ ਹੋਵੇ ਕਿ ਆਰਥਿਕ ਸਾਮਰਾਜਵਾਦ ਦੇ ਯੁੱਗ ਵਿੱਚ ਜਿਹੜੇ 'ਚ ਅਸੀਂ ਰਹਿ ਰਹੇ ਹਾਂ, ਪੂੰਜੀ ਇਸ ਰੂਪ 'ਚ ਆ, ਉਸ ਯੁੱਗ ਦੇ ਵਿੱਚ ਜਿਹ 'ਚ ਅਸੀਂ ਹੁਣ ਮਤਲਬ ਵਿਸ਼ੇਸ਼ ਕਰਕੇ ਹੁਣ ਜਿਹੜੇ ਯੁੱਗ ਦੀ ਗੱਲ ਕਰ ਰਹੇ ਹਾਂ, ਇਹਦੇ ਵਿੱਚ ਉਹ ਵਿਚਾਰਧਾਰਕ ਜਿਹੜੀ ਕੰਮ ਆ ਉਹਦਾ ਇੰਨਾ ਜ਼ਿਆਦਾ ਮਹੱਤਵ ਆ ਕਿ ਅੰਤਰਮੁਖੀ ਜਿਹੜੀ ਕਮਿਊਨਿਸਟ ਪਾਰਟੀ ਦਾ ਜਾਂ ਬਾਦਸ਼ਕ ਕਿਸਮ ਦੀਆਂ ਮਜ਼ਦੂਰ ਜਮਾਤ ਦੀਆਂ ਪਾਰਟੀਆਂ ਦੇ ਨਿਰਮਾਣ ਲਈ ਇੱਕ ਬੜਾ ਮਜ਼ਬੂਤ ਵਿਚਾਰਧਾਰਕ ਜਿਹੜੀ ਹੈਗੀ ਲਹਿਰ ਦੀ ਜ਼ਰੂਰਤ ਆ, ਤਾਂ ਕਿ ਉਹਦੇ ਵਿੱਚ ਸਮਾਜ ਦੀ, ਔਰ ਉਹ ਮਜ਼ਬੂਤ ਵਿਚਾਰਧਾਰਕ ਲਹਿਰ ਨੂੰ ਅਸੀਂ ਇਹ ਨਾਂ ਦਿੰਦੇ ਹਾਂ ਕਿ ਅੱਜ ਦਾ ਯੁੱਗ ਪ੍ਰੋਲਤਾਰੀ ਜਾਂ ਪੰਜਾਬੀ ਜਿਹਨੂੰ ਸਰਵਾਰਾ, ਸਰਵਾਰਾ ਪੁਨਰ ਜਾਗਰਣ ਤੇ ਪ੍ਰਬੋਧਨ ਦੇ ਦੌਰ ਵਿੱਚ ਆ। ਸਰਵਾਰਾ ਪੁਨਰ ਜਾਗਰਣ ਤੇ ਪ੍ਰਬੋਧਨ ਦੇ ਦੌਰ ਤੋਂ ਸਾਡਾ ਕੀ ਮਤਲਬ ਹੈ? ਸਰਵਾਰਾ ਪੁਨਰ ਜਾਗਰਣ ਦਾ ਮਤਲਬ ਇਹ ਆ ਕਿ 20ਵੀਂ ਸਦੀ ਦੇ ਵਿੱਚ ਦੁਨੀਆ ਦੀ ਮਜ਼ਦੂਰ ਜਮਾਤਾਂ ਨੇ ਇੱਕ ਪ੍ਰਯੋਗ ਕੀਤਾ, 20ਵੀਂ ਸਦੀ ਦੇ ਵਿੱਚ ਉਹਨਾਂ ਨੇ ਸਮਾਜਵਾਦੀ ਕ੍ਰਾਂਤੀ ਦੇ ਪ੍ਰਯੋਗ ਕੀਤੇ ਨੇ, ਔਰ ਉਹਨਾਂ ਦਾ ਇੱਕ ਅਮੀਰ ਤਜਰਬਾ ਸਾਡੇ ਕੋਲ ਅੱਜ ਮੌਜੂਦ ਹੈ। ਉਹਨਾਂ ਮਜ਼ਦੂਰ ਜਮਾਤ ਦੇ ਜਿਹੜੇ ਪਹਿਲੇ ਪ੍ਰਯੋਗ ਨੇ, ਪਹਿਲਾਂ ਪੈਰਿਸ ਕਮਿਊਨ ਤੋਂ ਬਾਅਦ ਰੂਸ ਦਾ ਇਨਕਲਾਬ, ਔਰ ਉਦੋਂ ਅਸੀਂ ਤਿੰਨ ਹਿੱਸਿਆਂ 'ਚ ਵੰਡਦੇ ਹਾਂ ਕਿ ਜਿਵੇਂ ਪੈਰਿਸ ਕਮਿਊਨ ਦਾ ਪਹਿਲਾ ਤਜਰਬਾ ਉਹਦੇ ਤੋਂ ਸਬਕ ਲੈਂਦੇ ਹੋਏ ਰੂਸੀ ਇਨਕਲਾਬ ਜਿਹੜਾ ਮਤਲਬ ਰਸ਼ੀਅਨ ਜਿਹੜਾ ਮਹਾਨ ਅਕਤੂਬਰ ਇਨਕਲਾਬ ਜਿਹਨੂੰ ਆਉਂਦੇ ਹਾਂ, ਔਰ ਉਹ ਅਕਤੂਬਰ ਇਨਕਲਾਬ ਦੇ ਹੀ ਸੰਸਕਰਨ ਨੇ ਚੀਨ ਦਾ ਇਨਕਲਾਬ, ਬਾਕੀ ਦੁਨੀਆਂ 'ਚ ਜਿਹੜੇ ਕਮਿਊਨਿਸਟਾਂ ਦੇ ਇਨਕਲਾਬ ਆਏ, ਔਰ ਜਿਹੜੇ ਰੂਸ 'ਚ ਕਾਮਰਡ ਸਟਾਲਿਨ ਦੀ ਮੌਤ ਤੋਂ ਬਾਅਦ 56 'ਚ ਉਹਨੂੰ ਪੁੱਠਾ ਗੇੜਾ ਲੱਗ ਗਿਆ ਅਤੇ ਚੀਨ 'ਚ 76 ਤੋਂ, ਅਤੇ ਲਗਭਗ ਇਸ ਵੇਲੇ ਦੁਨੀਆਂ 'ਚ ਕਿਤੇ ਵੀ ਅਸੀਂ ਕਹਿ ਸਕਦੇ ਕਿ ਸਮਾਜਵਾਦੀ ਸਮਾਜ ਕਾਇਮ ਨਹੀਂ, ਉਹ ਪਹਿਲੀਆਂ ਹਾਰਾਂ ਅਤੇ ਪਛਾੜਾਂ ਜਿਹੜੀਆਂ ਹੈਗੀਆਂ ਉਹ ਮਜ਼ਦੂਰ ਜਮਾਤ ਨੂੰ ਪਹਿਲੀ ਲੜਾਈ 'ਚ ਉਹਦੇ ਸਾਹਮਣੇ ਆਈਆਂ। ਔਰ ਇਹ ਜਿਹੜੀ ਹਾਰ ਆ ਇਹ ਉਹ ਹਾਰ ਨੇ ਇੱਕ ਵਾਰ ਮਤਲਬ ਜਿਹੜਾ ਹੈਗਾ ਬੜਾ ਉਹਨਾਂ ਦੇ ਵਿੱਚ। ਅਤੇ ਮਜ਼ਦੂਰ ਜਮਾਤ ਦੇ ਬਾਰੇ ਅਸੀਂ ਇਹ ਕਹਿਣਾ ਚਾਹੁੰਦੇ ਹਾਂ ਕਿ 1965 ਕਮਿਊਨ ਦੇ ਵਿੱਚ ਲੱਖਾਂ ਲੋਕ ਮਾਰੇ ਗਏ, ਇੰਨੇ ਇੰਨਾ ਦੁਨੀਆਂ ਦੇ ਵਿੱਚ ਮਜ਼ਦੂਰ ਜਮਾਤ ਨੇ ਆਪਣੇ ਕ੍ਰਾਂਤੀਆਂ ਦੇ ਦੌਰ 'ਚ ਇੰਨਾ ਮਤਲਬ ਜਿਹੜਾ ਹੈਗਾ ਕੁਰਬਾਨੀਆਂ ਦਿੱਤੀਆਂ, ਪਰ ਉਹਨਾਂ ਦਾ ਹੌਂਸਲਾ ਨਹੀਂ ਟੁੱਟਾ। ਪਰ ਇਹ ਪਹਿਲੇ ਪ੍ਰਯੋਗ ਦੇ ਦੌਰ ਜਿਹੜਾ ਜਦੋਂ ਮਤਲਬ ਸਮਾਜਵਾਦ ਅਤੇ ਪੂੰਜੀਵਾਦ ਦੇ ਪਹਿਲੇ ਪ੍ਰਯੋਗਾਂ 'ਚ ਸਮਾਜਵਾਦ ਦੀ ਹਾਰ ਹੁੰਦੀ ਆ ਜਿਹੜੀ ਕਿ ਮੌਤ ਨਹੀਂ ਹੁੰਦੀ, ਉਹ ਹਾਰ ਤੋਂ ਬਾਅਦ ਇੱਕ ਮਤਲਬ ਹਾਰ ਬੋਧ ਦਾ ਜਿਹੜਾ ਹੈਗਾ ਦੁਨੀਆਂ ਭਰ ਦੀ ਮਜ਼ਦੂਰ ਜਮਾਤ 'ਚ, ਜਿਹਨੂੰ ਅਸੀਂ ਕਹਿੰਦੇ ਕਿ ਇੱਕ ਵਿਪਰਨ ਦਾ ਦੌਰ, ਜਾਂ ਜਿਹਨੂੰ ਅਸੀਂ ਵੀ ਇੱਕ ਮਤਲਬ ਹਾਰ ਦੇ ਦੌਰ 'ਚੋਂ ਗੁਜ਼ਰੀ ਮਜ਼ਦੂਰ ਲਹਿਰ। ਔਰ ਉਹ ਹਾਰ ਦੇ ਦੌਰ 'ਚੋਂ ਜਿਹੜੀ ਮਜ਼ਦੂਰ ਲਹਿਰ ਜਦੋਂ ਗੁਜ਼ਰ ਰਹੀ ਸੀ, ਇਸ ਦੌਰ ਚ ਵਿਚਾਰਧਾਰਕ ਕੰਮ ਦਾ ਬੇਹੱਦ ਮਹੱਤਵ ਵੱਧ ਜਾਂਦਾ ਸੀ ਔਰ ਉਹ ਹਾਰ ਦੇ ਦੌਰ ਚੋਂ ਨਿਕਲਣ ਦੀ ਕਿਰਿਆ ਉਹ ਥੋੜੇ ਚਿਰ ਹੀ ਰਹੀ ਆ ਤੇ ਉਹ ਨਿਕਲਣ ਦੀ ਅਰਬਨ ਇਨਕਲਾਬ ਤੇ ਹੋਰ ਘਟਨਾਵਾਂ ਨੇ ਸਾਬਤ ਕਰਤਾ ਤੇ ਜਿਹੜਾ ਆਰਥਿਕ ਸੰਕਟ ਆ ਉਹਨੇ ਫਿਰ ਇੱਕ ਮਤਲਬ ਮਜ਼ਦੂਰਾਂ ਵਿੱਚ ਬਲ ਪੈਦਾ ਕਰਤਾ, ਸ਼ਕਤੀ ਪੈਦਾ ਕਰਤੀ। ਰਿਐਲਿਟੀ ਇਹ ਆ ਜਦੋਂ ਆਪਾਂ ਸਾਰੇ ਵਿਚਾਰਧਾਰਕ ਖੇਤਰ ਚ ਕੰਮ ਹੋ ਰਿਹਾ। ਪਰ ਉਹਦੇ ਬਾਵਜੂਦ ਅਸੀਂ ਜਦੋਂ ਗੱਲ ਕਰਦੇ ਕਿ ਰੂਸ ਦਾ ਪੈਰਿਸ ਕਮਿਊਨ, ਰਸ਼ੀਅਨ ਜਿਹੜਾ ਹੈਗਾ ਇਨਕਲਾਬ, ਅਕਤੂਬਰ ਇਨਕਲਾਬ, ਤੇ ਉਦੋਂ ਬਾਅਦ ਸਮਾਜਵਾਦ ਦੇ ਦੌਰ ਵਿੱਚ ਇਨਕਲਾਬ ਨੂੰ ਕਿਵੇਂ ਅੱਗੇ ਬਚਾਇਆ ਜਾ ਸਕਦਾ, ਉਹਦੇ ਵਿੱਚ ਕਾਮਰੇਡ ਮਾਓ ਦਾ ਮਹਾਨ ਸੱਭਿਆਚਾਰਕ ਸੰਸਕ੍ਰਿਤਿਕ ਕ੍ਰਾਂਤੀ ਜਿਹਨੂੰ ਅਸੀਂ ਨੇ ਸੱਭਿਆਚਾਰਕ ਇਨਕਲਾਬ, ਇਹ ਤਿੰਨ ਵੱਡੇ ਤਜਰਬੇ ਅੱਜ ਮਜ਼ਦੂਰ ਜਮਾਤ ਕੋਲ ਮੌਜੂਦ ਨੇ। ਉਹਨਾਂ ਨੂੰ ਫਿਰ ਉਹਨਾਂ ਦੀ ਸਪਿਰਿਟ ਨੂੰ ਬਹਾਲ ਕਰਨਾ, ਉਹਨਾਂ ਦੇ ਤਜਰਬਿਆਂ ਦੇ ਵਿੱਚੋਂ ਕੁਝ ਮਤਲਬ ਸਾਰਾ ਕੁਝ ਗ੍ਰਹਿਣ ਕਰਨਾ, ਇਹਨੂੰ ਅਸੀਂ ਆਨੇ ਸਰਵਾਰਾ ਪੁਨਰ ਜਾਗਰਣ, ਕਿ ਸਰਵਾਰਾ ਕ੍ਰਾਂਤੀਆਂ ਦੇ ਪਹਿਲੇ ਪ੍ਰਯੋਗ ਦੀ ਜਿਹੜੀ ਮਤਲਬ ਉਹਨਾਂ ਦਾ ਜਿਹੜਾ ਜੋਸ਼ੋ ਖਰੋਸ਼ ਹੈ, ਉਹਨਾਂ ਦੇ ਜਿਹੜੇ ਤਜਰਬੇ ਨੇ, ਉਹਨਾਂ ਸਾਰਿਆਂ ਨੂੰ ਗ੍ਰਹਿਣ ਕਰਕੇ ਅੱਜ ਮਜ਼ਦੂਰ ਜਵਾਤ ਨਵੇਂ ਸਿਰਿਓਂ। ਪਰ ਦੂਸਰੀ ਗੱਲ ਕਿ ਅੱਜ ਦਾ ਯੁੱਗ ਨਾ 1917 ਵਾਲਾ ਯੁੱਗ ਆ, ਨਾ 1970 ਵਾਲਾ ਯੁੱਗ ਆ, ਤੇ ਨਾ ਮਾਓ ਦੇ 1976 ਵਾਲਾ ਯੁੱਗ ਆ। ਅੱਜ ਅਸੀਂ ਬਿਲਕੁਲ ਨਵੇਂ ਤੇ ਬੜੇ ਵਿਕਸਿਤ ਯੁੱਗ ਦੇ ਵਿੱਚ ਰਹਿ ਰਹੇ। ਜਦੋਂ 1917 ਦਾ ਇਨਕਲਾਬ ਹੁੰਦਾ, ਦੁਨੀਆ ਉਦੋਂ ਕਈ ਹਿੱਸਿਆਂ 'ਚ ਵੰਡੀ ਆ। ਇੱਕ ਪਾਸੇ ਸਮਾਜਵਾਦੀ ਕੈਂਪ ਸਥਾਪਿਤ ਹੋ ਰਿਹਾ, ਦੂਸਰੇ ਪਾਸੇ ਅੱਤ ਵਿਕਸਿਤ ਬਸਤੀਵਾਦੀ ਜਿਹੜੇ ਹੈਗੇ ਨੇ ਹਾਕਮ ਨੇ, ਤੀਸਰੇ ਪਾਸੇ ਤੀਸਰੀ ਦੁਨੀਆ ਦੇ ਦੇਸ਼ ਨੇ ਜਿਨ੍ਹਾਂ ਦਾ ਕੱਚਾ ਮਾਲ ਲੁੱਟਿਆ ਜਾ ਰਿਹਾ। ਕੁਝ ਸਭਿਅਤਾਵਾਂ ਅਜੇ ਸਮਾਜ ਦੇ ਵਿਕਾਸ ਦੀ ਸਟੇਜ 'ਚ ਅੱਜ ਹੀ ਖੜੀਆਂ ਨੇ। ਔਰ ਉਦੋਂ ਜਿਹੜੇ ਪੂੰਜੀਵਾਦ 'ਚ ਸੰਕਟ ਆਉਂਦੇ ਨੇ, ਔਰ ਉਹ ਸੰਕਟ ਵੀ ਕੀ ਕਰਦੇ ਨੇ, ਉਹ ਸੰਕਟ ਜੇ ਇੱਕ ਖਿੱਤੇ 'ਚ ਆਉਂਦਾ ਪੂੰਜੀਵਾਦ 'ਚ, ਦੂਜਾ ਉਹਨੂੰ ਬੈਲੈਂਸ ਕਰ ਦਿੰਦਾ, ਕਿਉਂਕਿ ਸਾਰੇ 'ਚ ਨਹੀਂ। ਅੱਜ ਪਹਿਲੀ ਵਾਰ ਅਸੀਂ ਉਸ ਯੁੱਗ ਦੇ ਗਵਾਹ ਹਾਂ ਜਦੋਂ ਪੂੰਜੀਵਾਦ ਜਿਹੜਾ ਹੈਗਾ, ਸਾਰੀ ਦੁਨੀਆ ਇੱਕ ਪੂੰਜੀਵਾਦ ਦੇ ਤਰਕ ਨਾਲ ਚੱਲ ਰਹੀ ਹੈ। ਪੂਰਵ ਪੂੰਜੀਵਾਦੀ ਰੂਪਾਂ ਦਾ ਲਗਭਗ ਸਾਰੇ ਭੋਗ ਪੈ ਚੁੱਕਾ, ਸਮਾਜਵਾਦੀ ਕ੍ਰਾਂਤੀਆਂ ਦੇ ਪਹਿਲੇ ਪ੍ਰਯੋਗ ਹਾਰ ਚੁੱਕੇ ਆ, ਔਰ ਇਸ ਵੇਲੇ ਸਾਰੀ ਦੁਨੀਆ ਇੱਕ ਪੂੰਜੀਵਾਦ ਦੇ ਤਰਕ ਨਾਲ ਚੱਲ ਰਹੀ ਹੈ। ਔਰ ਅੱਜ ਬਿਲਕੁਲ ਤੇ ਕਲੀਅਰ ਕੱਟ ਲੜਾਈ ਜਿਹੜੀ ਹੈਗੀ ਆ, ਉਹ ਸਮਾਜਵਾਦੀ ਕ੍ਰਾਂਤੀ ਦੀ ਲੜਾਈ ਏਜੰਡੇ ਤੇ ਆ। ਔਰ ਉਹ ਸਮਾਜਵਾਦੀ ਅੱਜ ਜਦੋਂ ਪੂੰਜੀਵਾਦ ਦਾ ਆਰਥਿਕ ਸੰਕਟ ਆਉਂਦਾ, ਉਹਨੂੰ ਕੰਪਨਸੇਟ ਕਰਨ ਵਾਲੀ ਦੁਨੀਆ 'ਚ ਕਿਤੇ ਉਹਨੂੰ ਸਾਰਾ ਨਹੀਂ, ਉਦੋਂ ਸਾਰੇ ਭਰਭਰਾ ਜਾਂਦੇ ਨੇ। ਉਹ ਮੈਂ ਰੇਤ ਦੇ ਮਹਿਲ ਨੂੰ, ਤੁਸੀਂ ਜਦੋਂ ਮਤਲਬ ਸ਼ੇਅਰ ਬਾਜ਼ਾਰ ਡਿੱਗਦਾ ਤੇ ਉੱਥੇ ਉੱਚੀ ਉੱਚੀ ਭੁੱਫਾਂ ਮਾਰਦੇ ਰੋਂਦੇ, ਤੁਸੀਂ ਨਿਊਯਾਰਕ ਦੀਆਂ ਤੇ ਉਹਨਾਂ ਦੀਆਂ ਅਖਬਾਰਾਂ 'ਚ ਵੱਡੇ ਵੱਡੇ ਅਰਥ ਸ਼ਾਸਤਰੀਆਂ ਨੂੰ ਤੁਸੀਂ ਵੇਖ ਸਕਦੇ ਹੋ। ਇਸ ਵੇਲੇ ਅਸੀਂ ਉਸ ਤਰ੍ਹਾਂ ਦੇ ਦੌਰ 'ਚੋਂ ਗੁਜ਼ਰ ਰਹੇ ਹਾਂ। ਉਸ ਦੌਰ ਦੇ ਵਿੱਚ ਜਦੋਂ ਅਸੀਂ ਆਉਂਦੇ ਕਿ ਮਤਲਬ ਜਿਹੜਾ ਹੈਗਾ ਪਰੋਲਤਾਰੀ ਜਾਂ ਸਰਵਾਰਾ ਪ੍ਰਬੋਧਨ ਦਾ ਕਾਲ, ਉਹਦਾ ਮਤਲਬ ਇਹ ਕਿ ਦੁਨੀਆ ਬਹੁਤ ਅੱਗੇ ਆ ਚੁੱਕੀ। ਇਹ ਜਿਹੜਾ ਦੌਰ ਆ ਉਹਨਾਂ ਇਨਕਲਾਬਾਂ ਦੇ ਵਿੱਚ ਤੇ ਹੁਣ ਦੇ ਇਨਕਲਾਬਾਂ ਦਾ ਬਾਅਦ ਵਾਲਾ ਸਮਾਂ ਇੰਨਾ ਤਬਦੀਲ ਹੋ ਚੁੱਕਾ। ਅੱਜ ਨਵੇਂ ਯੁੱਗ ਵਿੱਚ ਸਾਇੰਸ ਟੈਕਨੋਲੋਜੀ ਵਿੱਚ ਤਬਦੀਲੀਆਂ, ਟੈਕਨੋਲੋਜੀ ਦੇ ਜਿਹੜੀ ਤਕਨੀਕ ਵਿੱਚ ਤਬਦੀਲੀਆਂ, ਅੱਜ ਰਾਜਨੀਤਿਕ ਤੇ ਦੂਸਰੇ ਸੰਬੰਧਾਂ ਵਿੱਚ, ਵਿਚਾਰਧਾਰਾਵਾਂ ਦੇ ਖੇਤਰ ਵਿੱਚ, ਗਿਆਨ ਵਿਗਿਆਨ ਦੇ ਖੇਤਰ ਵਿੱਚ ਜੋ ਕੁਝ ਵੀ ਤਬਦੀਲ ਹੋ ਚੁੱਕਾ, ਤੇ ਆਰਥਿਕਤਾ ਦੇ ਖੇਤਰ ਵਿੱਚ ਜੋ ਵੀ ਤਬਦੀਲ ਹੋ ਚੁੱਕਾ, ਇਹ ਸਾਰੇ ਨੂੰ ਸਮਝ ਕੇ ਉਹਨੂੰ ਆਤਮ ਸਾਤ ਕਰਕੇ ਮਜ਼ਦੂਰ ਜਮਾਤ ਦੀ ਜਿਹੜੀਆਂ ਆਉਣ ਵਾਲੀਆਂ ਕ੍ਰਾਂਤੀਆਂ ਨੇ ਉਹਨਾਂ ਦੇ ਵਾਸਤੇ ਮਤਲਬ ਜਿਹੜਾ ਹੈਗਾ ਇੱਕ ਤਿਆਰ ਕਰਨਾ, ਸਾਰਾ ਵਿਚਾਰਧਾਰਕ ਜਿਹੜਾ ਹੈਗਾ, ਸਾਰਾ ਜਿਹੜਾ ਕੰਮ ਆ ਇਹਨੂੰ ਪਰੋਲਤਾਰੀ ਜਾਂ ਸਰਵਾਰਾ ਪ੍ਰਬੋਧਨ ਦੀ ਗੱਲ ਕਰਨਾ। ਇਸ ਵਾਸਤੇ ਅੱਜ ਸਰਵ ਬੁੱਧੀਜੀਵੀਆਂ ਦੇ ਸਾਹਮਣੇ ਕਮਿਊਨਿਸਟ